पछानो, तब हौं पतित तरों, डंडौत बंदन अनिक बार, सर्ब कला समरथ डोलन ते राखो हो प्रभु, नानक दे कर हथ। सतनाम धन वाहे गुरु साहिब जियो, जाथ काथ रमणंग शरणंग सर्वत्र जीयण है, जाथ काथ रमणंग शरणंग सर्वत्र जीयण है, तथ लगणंग प्रेम नानक परसादंग गुरदर्शन है, तथ लगणंग प्रेम नानक परसादंग गुरदर्शन है। वाहिगुरु जी का खालसा, वाहिगुरु जी की फतेह। परम सन्मान योग जुगो जुग अटल साहिब श्री गुरु ग्रंथ साहिब सचे पातशाह महाराज जी दी पावन पवित्र हजूरी अंदर संध्या दे इस गुरमत दीवान दी आप जी हाजरी भर रहे हो। अज सेवक परिवारां वल्लों बच्चियां दे आनंद कारज दी प्रसन्नता और हजूर दा शुकराना करन दे लई शब्द कीर्तन गुरमत समागम उलीके गए ने, और अज साडे कोल वकत जो अनौंस है क्योंकि सब ने दर्शन करने ने, अपने कोल 8:30 बजे तक दा वकत है। और कल भी दास अर्ज कीती सी जो लड़ीवार विचार चल रही है असी उस संबंधी ही आप जी दे सन्मुख कुछ बेनतियां करांगे, पर एक तुहाडे चरणा च बेनती है साध संगत आप एकाग्रता बख्शो तां जो मैं हजूर दी बख्शिश नाल तुहाडे चरण पर सकां। करो कृपा बख्शो आशीष, प्यार अदब नाल उचारण करो जी, सतनाम श्री वाहे गुरु जी। करो बख्शिश फिर उचारण करो जी, सतनाम श्री वाहे गुरु जी। गाथा बाणी दा ए 17वां पदाक है जिस दा पाठ आप जी ने सरवण कीता है। पहला इस पदे दे अंदर जो दातार ने सानू उपदेश दिता उस दे अखरी अर्थ ने हजूर ने फरमाया, जाथ कथ रमणंग ਇਹ ਦੋ ਸ਼ਬਦ ਜਥ ਕੱਥ, ਇੱਥੇ ਜਤ ਸ਼ਬਦ ਵੀ ਥੱਥੇ ਨਾਲ ਹੈ ਅਤੇ ਕੱਥ ਸ਼ਬਦ ਵੀ ਜਿਹੜਾ ਹੈ ਉਹ ਅਸਲ 'ਚ ਥੱਥੇ ਨਾਲ ਹੈ। ਜਥ ਦਾ ਅਰਥ ਹੈ ਜਿੱਥੇ ਅਤੇ ਕੱਥ ਦਾ ਅਰਥ ਹੈ ਕਿੱਥੇ। ਇੱਥੇ ਕੱਥ ਦਾ ਅਰਥ ਕਥਨ ਕਰਨਾ ਨਹੀਂ, ਜਥ ਕੱਥ ਰਮਣੰਗ, ਰਮਣ ਦਾ ਅਰਥ ਹੈ ਕਿ ਵਿਆਪਕਤਾ। ਇਹਦਾ ਅਖਰੀ ਅਰਥ ਇਹ ਬਣਿਆ ਜਿੱਥੇ ਕਿੱਥੇ ਵੀ ਮੈਂ ਦੇਖਣਾ ਵਾਂ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਰਮਣੰਗ, ਉਹ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਹੀ ਸਰਬ ਵਿਆਪਕ ਹੈ। ਕਿਉਂਕਿ ਇਸ ਵਿੱਚ ਤਿੰਨ ਬੇਨਤੀਆਂ ਸਿਰਫ ਅੱਜ ਮੈਂ ਕਰਨੀਆਂ ਨੇ ਅਤੇ ਬਿਲਕੁਲ ਸਮੇਂ ਵਿੱਚ ਰਹਿ ਕੇ ਜਿੱਥੇ ਕਿੱਥੇ ਦੇਖਣਾ ਵਾਂ ਇੱਕ ਪਰਮਾਤਮਾ ਹੀ ਰਮਿਆ ਹੋਇਆ ਹੈ। ਅਤੇ ਨਾਲ ਬਖਸ਼ਿਸ਼ ਕੀਤੀ ਉਹਨੇ ਸ਼ਰਨੰਗ, ਸਰਬੱਤਰ ਜੀਅਣਾ ਹੈ। ਸ਼ਰਨੰਗ ਦਾ ਅਰਥ ਹੁੰਦਾ ਆਪਾਂ ਸਾਰੇ ਸਮਝਦੇ ਹਾਂ, ਸ਼ਰਨ ਆਸਰਾ ਸਹਾਰਾ ਓਟ। ਸਰਬੱਤਰ ਦਾ ਲਫਜ਼ੀ ਅਰਥ ਹੈ ਜੀ ਸਾਰੇ, ਸੰਸਕ੍ਰਿਤ ਦਾ ਇਹ ਲਫਜ਼ ਹੈ ਜੀ ਸਰਵੱਤਰ। ਪੰਜਾਬੀ 'ਚ ਇਹਦੇ ਲਈ ਸ਼ਬਦ ਵਰਤਿਆ ਗਿਆ ਸਰਬੱਤਰ। ਅਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਸ ਲਫਜ਼ ਦੀ ਜਾਪ ਸਾਹਿਬ ਵਿੱਚ ਬੜੀ ਵਰਤੋਂ ਕੀਤੀ ਹੈ ਕਿ ਸਰਬੱਤਰ ਦੇਸੈ, ਕਿ ਸਰਬੱਤਰ ਭੇਸੈ, ਕਿ ਸਰਬੱਤਰ ਗੌਣੈ। ਪਰ ਅਸਲ 'ਚ ਸੰਸਕ੍ਰਿਤ ਦਾ ਲਫਜ਼ ਹੈ ਸਰਬੱਤਰ, ਇਹਦਾ ਅਰਥ ਹੈ ਸਾਰੀਆਂ ਥਾਵਾਂ 'ਤੇ। ਪਰ ਇਹ ਤਾਂ ਲਫਜ਼ੀ ਅਰਥ ਕਰਾਂਗੇ ਜੀ, ਸਰਬੱਤਰ ਸ਼ਰਨ, ਸਰਬੱਤਰ ਜੀਅਣ ਹੈ। ਜੀਅਣ ਹੈ ਬਹੁ ਵਚਨ ਜੀਵਾਂ ਦਾ, ਹੇ ਪਾਰ ਬ੍ਰਹਮ ਪਰਮੇਸ਼ਵਰ ਸਾਰੀਆਂ ਥਾਵਾਂ 'ਤੇ ਆਪ ਰਮੇ ਹੋਏ ਹੋ ਅਤੇ ਜਿੰਨੇ ਵੀ ਜੀਵ ਨੇ ਸਾਰੇ ਜੀਵਾਂ ਨੂੰ ਮੇਰੇ ਵਾਹਿਗੁਰੂ ਜੀ ਤੁਸੀਂ ਆਪਣੀ ਸ਼ਰਨ ਵਿੱਚ ਰੱਖਣ ਦੇ ਸਮਰੱਥ ਹੋ। ਸਾਰੇ ਜੀਵ, ਇੱਥੇ ਮਨੁੱਖ ਨਹੀਂ ਕਿਹਾ। ਮਹਾਰਾਜ ਕਹਿੰਦੇ ਨੇ ਕਿ ਸ਼ਰਨ, ਸ਼ਰਨੰਗ ਸਰਬੱਤਰ ਜੀਅਣ ਹੈ, ਸਾਰੇ ਜੀਵਾਂ ਨੂੰ ਸ਼ਰਨ ਵਿੱਚ ਰੱਖਣ ਦੇ ਸਮਰੱਥ। ਅਤੇ ਨਾਲ ਹਜ਼ੂਰ ਨੇ ਸ਼ਬਦ ਵਰਤਿਆ, ਕਹਿਣ ਲੱਗੇ ਤੱਥ। ਇੱਥੇ ਤੱਥ ਦਰ ਅਤੇ ਤਿਸ ਨਾਲ, ਉਸ ਨਾਲ ਜਿਹੜਾ ਸਾਰੀਆਂ ਥਾਵਾਂ 'ਤੇ ਰਮਿਆ ਹੈ, ਜਿਹੜਾ ਸਾਰੇ ਜੀਵਾਂ ਨੂੰ ਰੱਖਣ ਦੇ ਸਮਰੱਥ ਹੈ। ਤੱਥ ਮਹਾਰਾਜ ਕਹਿੰਦੇ ਨੇ ਉਸ ਨਾਲ ਲੱਗਣੰਗ ਪ੍ਰੇਮ ਨਾਨਕ, ਆਪ ਦੇਖ ਰਹੇ ਉੱਤੇ ਸਕਰੀਨ 'ਤੇ, ਤੱਥ ਦਾ ਅਰਥ ਹੈ ਤਿਸ ਨਾਲ ਪ੍ਰੇਮ ਲੱਗਦਾ ਹੈ, ਪਿਆਰ ਬਣਦਾ ਹੈ। ਕਿਵੇਂ? ਪ੍ਰਸ਼ਾਦੰਗ ਗੁਰਦਰਸ਼ਨ ਹੈ। ਪ੍ਰਸ਼ਾਦ ਦਾ ਅਰਥ ਹੈ ਕਿਰਪਾ, ਬੇਨਤੀ ਹੈ। ਗੁਰਦਰਸ਼ਨ ਹੈ, ਗੁਰ ਦਾ ਅਰਥ ਗੁਰੂ, ਦਰਸ਼ਨ ਦਾ ਲਫਜ਼ੀ ਅਰਥ ਵੈਸੇ ਦੀਦਾਰ ਕਰਦੇ ਆ, ਪਰ ਮੈਂ ਬੇਨਤੀ ਕਰਾਂਗਾ ਦਰਸ਼ਨ ਦਾ ਅਰਥ ਕਿ ਗੁਰੂ ਦਾ ਗਿਆਨ, ਗੁਰੂ ਦਾ ਸ਼ਬਦ, ਗੁਰੂ ਦੇ ਬੋਲ। ਪਰਮਾਤਮਾ ਜਿੱਥੇ ਕਿੱਥੇ ਰਮਿਆ ਹੈ, ਸਾਰੇ ਜੀਵਾਂ ਨੂੰ ਆਪਣੀ ਸ਼ਰਨ ਵਿੱਚ ਰੱਖਣ ਦੇ ਸਮਰੱਥ ਹੈ। ਅਤੇ ਐਸੇ ਪਰਮਾਤਮਾ ਨਾਲ ਪ੍ਰੇਮ ਤਾਂ ਲੱਗਦਾ ਹੈ ਜੇ ਸਮਰੱਥ ਸਤਿਗੁਰੂ ਆਪਣੀ ਕਿਰਪਾ ਕਰ ਦੇਵੇ। ਤਿੰਨ ਬਚਨ ਨੇ ਜੀ ਜਿਹੜੇ ਅਸੀਂ ਅੱਜ ਵਿਚਾਰਨੇ ਨੇ। ਪਹਿਲਾ ਬਚਨ ਹੈ ਜੋ ਸਤਿਗੁਰੂ ਨੇ ਕਿਹਾ, ਜਥ ਕੱਥ ਰਮਣੰਗ, ਜਿੱਥੇ ਕਿੱਥੇ ਵੀ ਮੈਂ ਦੇਖਣਾ ਕਿ ਪਰਮਾਤਮਾ ਰਮਿਆ ਹੋਇਆ ਹੈ। ਸ਼ਬਦ ਕਹਿਣਾ ਬਹੁਤ ਸੌਖ ਹੈ, ਪਰ ਬੇਨਤੀ ਕਰਾਂ, ਦੋ ਲਫਜ਼ ਵਰਤਦੇ ਸਨ ਬ੍ਰਹਮ ਗਿਆਨੀ ਜੀਵ ਆਤਮਾ ਲਈ, ਇੱਕ ਸਮ ਦ੍ਰਿਸ਼ਟੀ ਅਤੇ ਇੱਕ ਸਮ ਵਰਤੀ। ਅਸਲ 'ਚ ਆਹ ਸ਼ਬਦ ਸਮ ਦ੍ਰਿਸ਼ਟੀ ਹੈ ਕਿ ਮੈਂ ਜਿੱਥੇ ਕਿੱਥੇ ਵੀ ਝਾਤੀ ਮਾਰਨਾ ਕੇਵਲ ਮੇਰਾ ਪਰਮਾਤਮਾ ਰਮਿਆ ਹੈ। ਅਤੇ ਸਮ ਵਰਤੀ ਦਾ ਅਰਥ ਹੈ ਕੇਵਲ ਰਮਿਆ ਨਹੀਂ, ਜਿੰਨੇ ਵੀ ਜੀਵ ਪਰਮਾਤਮਾ ਨੇ ਪੈਦਾ ਕੀਤੇ ਨੇ ਸੱਚ ਇਹ ਸਭ ਨਾਲ ਹੀ ਵਰਤਦਾ ਪਿਆ ਹੈ, ਸਾਰੀਆਂ ਥਾਵਾਂ 'ਤੇ ਰਮਿਆ। ਥੋੜ੍ਹਾ ਜਿਹਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚੋਂ ਦਰਸ਼ਨ ਕਰਾਂਗੇ, ਕਿਉਂਕਿ ਸ਼ਬਦ ਤਾਂ ਹਜ਼ੂਰ ਦੇ ਇਹੋ ਹੀ ਨੇ। ਇੱਕ ਹੋ ਕੇ ਉਹ ਸਰਬ ਵਿਆਪਕ ਹੈ, ਸਾਰੀਆਂ ਥਾਵਾਂ 'ਤੇ ਉਹ ਰਮਿਆ ਹੋਇਆ। ਪਰ ਇੱਥੇ ਇੱਕ ਹੋਰ ਮੈਂ ਬੇਨਤੀ ਆਪ ਜੀ ਨੂੰ ਕਰ ਦੇਵਾਂ ਕਿ ਜਿੰਨੀ ਦੇਰ ਤੱਕ ਦਿਲ ਦੀ ਸਫਾਈ ਨਹੀਂ, ਓਨੀ ਦੇਰ ਤੱਕ ਦੂਜੇ ਵਿੱਚ ਦੇਖਣ ਦੀ ਗੱਲ ਛੱਡੋ, ਆਪਣੇ ਜਿਸਮ 'ਚ ਨਹੀਂ ਦਿਸਦਾ ਵੀ ਰੱਬ ਹੈ ਕਿ ਨਹੀਂ, ਕਿਉਂਕਿ ਮਲੀਨਤਾ ਸਾਨੂੰ ਨਜ਼ਰ ਨਹੀਂ ਆਉਣ ਦਿੰਦੀ। ਜਿੱਥੇ ਮੈਲਾਪਨ ਹੋਵੇਗਾ ਉੱਥੇ ਪ੍ਰਤੀਬਿੰਬ ਨਹੀਂ ਦਿਸੇਗਾ, ਜਿੱਥੇ ਨਿਰਮਲਤਾ ਹੀ ਹੋਵੇਗੀ ਉੱਥੇ ਸੱਚ। ਇਹੀ ਕਾਰਨ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਬਾਣੀ 'ਚ ਬਚਨ ਹੁੰਦਾ ਹੈ ਕਬੀਰ ਸ਼ੇਖ ਸਬੂਰੀ ਬਾਹਰਾ ਕਿਆ ਹੱਜ ਕਾ ਬਹਿ ਜਾਏ। ਕਬੀਰ ਸਾਹਿਬ ਦਾ ਇਹ ਸਲੋਕ ਹੈ। ਸਬੂਰੀ ਦਾ ਅਰਥ ਹੈ ਜਿਹਦੇ ਅੰਦਰ ਸਿਦਕ ਨਹੀਂ। ਅਤੇ ਅੱਜ ਸੁਬਾਹ ਮੈਂ ਕਥਾ 'ਚ ਬੇਨਤੀ ਕੀਤੀ ਸੀ ਕਿ ਸਬਰ ਦੇ ਅਰਥ ਢਿੱਡ ਦੀ ਤ੍ਰਿਪਤੀ ਅਤੇ ਜੇਬ ਦੀ ਤ੍ਰਿਪਤੀ ਨਹੀਂ ਕਦੀ ਕਰਨੇ। ਹੁਣ ਮੰਨ ਲਓ ਅਸੀਂ ਕਹਿ ਦਈਏ ਵੀ ਸਬਰ ਆ ਗਿਆ, ਰੱਜ ਗਏ ਪੈਸੇ ਵੱਲੋਂ, ਸਬਰ ਆ ਗਿਆ ਰੋਟੀ ਵੱਲੋਂ ਰੱਜ ਗਏ, ਉਹ ਗੁਰਮੁਖੇ ਤਾਂ ਗੱਲ ਹੀ ਬੜੀ ਛੋਟੀ ਏ। ਮਨ ਤਾਂ ਉਹੋ ਜਿਹਾ ਬੇਸਬਰ ਹੈ, ਸਾਰਾ ਸਮੁੰਦਰ ਵੀ ਇਹਦੇ ਵਿੱਚ ਪਾ ਦਿਓ, ਨਿਕੰਮਾ ਫਿਰ ਵੀ ਕਦੀ ਨਹੀਂ ਰੱਜਦਾ। ਇਹਨੇ ਕਦੀ ਰੱਜਣਾ ਜੀ? ਸਬਰ ਤਾਂ ਬੜਾ ਗਹਿਰਾ ਸ਼ਬਦ ਹੈ ਜੀ। ਜਿਹੜਾ ਸਬਰ 'ਚ ਚਲਾ ਜਾਂਦਾ ਸੱਚਮੁੱਚ ਰੱਬ ਉਹਨੂੰ ਦਰਿਆ ਦੀ ਤਰ੍ਹਾਂ ਖੁੱਲ੍ਹਿਆਂ ਕਰ ਦਿੰਦਾ। ਜਿਹੜਾ ਸਬਰ ਨੂੰ ਨਹੀਂ ਕਮਾ ਸਕਦਾ ਉਹ ਗੰਦੇ ਨਾਲੇ ਦੀ ਤਰ੍ਹਾਂ, ਟੁੱਟੇ ਹੋਏ ਗੰਦੇ ਨਾਲੇ ਦੀ ਤਰ੍ਹਾਂ ਬਣ ਜਾਂਦਾ ਹੈ। ਸਬਰ ਇਹੋ ਸੁਭਾਉ, ਜੇਤੂ ਬੰਦਾ ਦ੍ਰਿੜ ਕਰੈਂ, ਵੱਧ ਥੀਵੈਂ ਦਰਿਆਵੋ, ਟੁੱਟਣਾ ਥੀਵੈਂ ਵਾਹੜਾ। ਬਾਬਾ ਫਰੀਦ ਸਾਹਿਬ, ਮੈਂ ਫਿਰ ਵਿਸ਼ੇ 'ਤੇ ਆਵਾਂ ਕਿ ਜੱਥ ਕੱਥ ਰਮਣਗ, ਤਿੰਨ ਕਿੱਸਿਆਂ 'ਚ ਇਹਦੀ ਮੈਂ ਕਥਾ ਕਰਨੀ ਚਾਹੁੰਦਾ। ਜਿੱਥੇ ਕਿੱਥੇ ਤੂੰ ਰਮਿਆ ਹੈ, ਅਰਜ਼ ਮੈਂ ਕੀਤੀ, ਮੈਂ ਅਰਥ ਕਰ ਦਿਆਂਗਾ, ਪ੍ਰਮਾਣ ਦਿਆਂਗਾ, ਪਰ ਸੱਚ ਇਹ ਵੇ ਦਵੈਸ਼ ਦੀ ਕੰਧ ਮੇਰੇ ਵਿੱਚ ਵੀ ਹੈ, ਕਿਉਂਕਿ ਅਸੀਂ ਜੀਵ ਵਿਚਰਨੇ ਪਏ ਹਾਂ। ਕਬੀਰ ਸਾਹਿਬ ਕਹਿੰਦੇ ਸ਼ੇਖ ਸਬੂਰੀ ਬਾਹਰਾ ਕਿਆ ਹੱਜ ਕਾਬੇ ਜਾਏ। ਤੂੰ ਕਾਬੇ ਹੱਜ ਕਰਨ ਵਾਸਤੇ ਜਾ ਰਿਹਾ, ਮੱਕੇ ਜਾ ਰਿਹਾ, ਪਰ ਤੇਰੇ ਅੰਦਰ ਸਬਰ ਨਹੀਂ। ਨਾਲ ਸ਼ਬਦ ਵਰਤਿਆ ਜਾ ਕੀ ਦਿਲ ਸਾਬਤ ਨਹੀਂ। ਅਸੀਂ ਸਾਬਤ ਦਾ ਅਰਥ ਕਰਨੇ ਹਾਂ ਮੁਕੰਮਲ, ਵੀ ਇਹ ਚੀਜ਼ ਸਾਬਤ ਹੈ, ਪਰ ਇੱਥੇ ਸਾਬਤ ਦਾ ਅਰਥ ਮੁਕੰਮਲ ਨਹੀਂ, ਇੱਥੇ ਸਾਬਤ ਦਾ ਅਰਥ ਸਫਾਈ। ਜਿਹਦੇ ਦਿਲ ਦੀ ਸਫਾਈ ਨੇ ਤਾਂ ਕੋ ਕਹਾਂ ਖੁਦਾ ਹੈ, ਰੱਬ ਉਹਦੇ ਵਾਸਤੇ ਕਿੱਥੇ। ਸ਼ੇਖ ਸਬੂਰੀ ਬਾਹਰਾ ਕਿਆ ਹਜ ਕਾਬੇ ਜਾਏ, ਜਾ ਕੀ ਦਿਲ ਸਾਬਤ ਨਹੀਂ ਤਾਂ ਕੋ ਕਹਾਂ ਖੁਦਾ ਹੈ। ਜਿਹਦਾ ਦਿਲ ਦੀ ਸਫਾਈ ਕੋ ਨਹੀਂ, ਉੱਥੇ ਰੱਬ ਕਿੱਥੇ ਉਹਨੂੰ ਲੱਭਣਾ ਹੈ। ਇਹਨੂੰ ਗੁਰੂ ਸਾਹਿਬ ਨੇ ਕਿਹਾ, ਕਹੇ ਨਾਨਕ ਜਿਨ ਮਨ ਨਿਰਮਲ, ਸਦਾ ਰਹੇ ਗੁਰਨਾਲੇ। ਆਨੰਦ ਸਾਹਿਬ 'ਚ ਫਿਰ ਵਿਸ਼ੇ 'ਤੇ ਆਵਾਂ ਕਿ ਜਿਨ੍ਹਾਂ ਦਾ ਦਿਲ ਸਾਫ ਹੈ। ਗੁਰੂ ਅਰਜਨ ਸਾਹਿਬ ਸਾਰੀਆਂ ਥਾਵਾਂ 'ਤੇ ਦੇਖਿਆ ਉਹਨਾਂ। ਇੱਥੇ ਦੇਖੋ ਭਾਈ ਨੰਦ ਲਾਲ ਸਾਹਿਬ ਦੀ ਇੱਕ ਗਜ਼ਲ ਦਾ ਸ਼ੇਰ ਹੈ ਜੀ, ਹੈ ਇਹ ਫਾਰਸੀ ਮੈਂ ਅਰਥ ਕਰ ਦਿਆਂਗਾ ਸੌਖੇ। ਉਹ ਕਹਿੰਦੇ ਦਿਲ ਅਗਰ ਦਾਨਾ ਬਵਦ ਅੰਦਰ ਕਨਾਰਸ਼ ਯਾਰ ਹਸਤ। ਇੱਕ ਲਫਜ਼ ਇਹ ਦਾਨਾ ਦਾ ਅਰਥ ਹੁੰਦਾ ਸਿਆਣਾ। ਇਹਨੂੰ ਬਾਣੀ 'ਚ ਵੀ, ਇਹ ਫਾਰਸੀ ਦਾ ਸ਼ਬਦ ਗੁਰੂ ਸਾਹਿਬ ਨੇ ਬਾਣੀ 'ਚ ਬੜੀ ਵਰਤਿਆ, ਤੂੰ ਦਰਿਆਓ ਦਾਨਾ ਬੀਨਾ। ਦਿਲ ਅਗਰ ਦਾਨਾ ਬਵਦ ਅੰਦਰ ਕਨਾਰਸ਼ ਯਾਰ ਹਸਤ। ਜੇ ਦਿਲ ਸਿਆਣਾ ਹੈ, ਸਿਆਣਾ ਦਾ ਅਰਥ ਬੋਧਕ ਸਿਆਣਪ ਨਹੀਂ, ਉਹ ਸਿਆਣਪ ਜਿਹੜੀ ਨਾਮ ਵਿੱਚੋਂ ਪੈਦਾ ਹੋਈ ਹੈ, ਸਿਮਰਨ ਚੁੱਕ ਹੈ। ਦਿਲ ਅਗਰ ਦਾਨਾ ਬਵਦ ਅੰਦਰ ਕਨਾਰਸ਼ ਯਾਰ ਹਸਤ। ਯਾਰ ਦਾ ਅਰਥ ਇਸ ਦਿਨ ਅਸੀਂ ਆਪਾਂ ਕੀਤਾ ਸੀ, ਮਹਿਬੂਬ ਵਾਹਿਗੁਰੂ। ਕਹਿੰਦੇ ਦਿਲ ਅਗਰ ਜੇ ਸਾਫ ਹੈ ਤੇ ਪਿਆਰਾ ਮਹਿਬੂਬ ਵਾਹਿਗੁਰੂ ਸੱਚਮੁੱਚ ਦਿਲ ਦੇ ਅੰਦਰ ਹੈ। ਚਸ਼ਮਗਰ ਬੀਨਾ ਬਵਦ ਹਰ ਤਰਫ ਦੀਦਾਰ ਹਸਤ। ਚਸ਼ਮ ਦਾ ਅਰਥ ਅੱਖਾਂ। ਮਹਾਰਾਜ ਜੀ ਨੇ ਕਹਿਣ ਲੱਗੇ ਜੇ ਦਿਲ ਸਾਫ ਹੈ ਤੇ ਹਰ ਪਾਸੇ ਹੀ ਪਰਮਾਤਮਾ ਹੈ। ਜੇ ਅੱਖ ਵਿੱਚੋਂ ਮੈਲ ਨਿਕਲ ਗਈ ਤੇ ਚੇਤੇ ਰੱਖੋ ਰੱਬ ਤੋਂ ਬਿਨਾਂ ਹੋਰ ਕੋਈ ਕੱਖ ਹੈ ਹੀ ਨਹੀਂ। ਦਿਲ ਸਾਫ ਹੈ ਤੇ ਅੱਖ ਸਾਫ ਹੈ। ਇਸ ਕਰਕੇ ਇੱਕ ਦਿਨ ਮੈਂ ਅਰਜ਼ ਕੀਤੀ ਸੀ ਕਿ ਬਜਾਏ ਕਿ ਇੱਕ ਇੱਕ ਇੰਦਰੇ ਦੇ ਕਲਪਣ ਦੀ, ਮੇਰੀਆਂ ਅੱਖਾਂ ਨੇ, ਮੇਰੇ ਕੰਨ ਨੇ, ਮੇਰੀ ਜੀਭ ਹੈ, ਮੇਰੀਆਂ ਸਪਰਸ਼ਤਾ ਵਾਲੀ ਸਕਿਨ ਹੈ, ਬਸ ਸਾਰੀਆਂ ਦੀ ਜੜ ਇੱਕੋ ਜੇ, ਮਨ ਸਾਫ਼ ਹੋ ਗਿਆ ਬਾਕੀ ਆਪਣੇ ਆਪ ਹੀ ਸਾਫ਼ ਹੋ ਜਾਣਗੇ, ਜਿਸ ਜੜ 'ਚੋਂ ਮੈਲ ਆਉਂਦੀ ਪਈ। ਦਿਲ ਅਗਰ ਦਾਨਾ ਬਵਦ ਅੰਦਰ ਕਨਾਰਸ਼ ਯਾਰ ਹਸਤ। ਚਸ਼ਮ ਗਰਬੀ ਨਾ ਬਵਦ ਹਰ ਤਰਫ ਦੀਦਾਰ ਹਸਤ। ਜੱਥ ਕੱਥ ਰਮਣੰਗ, ਹਰ ਤਰਫ ਦੀਦਾਰ ਹਸਤ, ਹਰ ਪਾਸੇ ਉਹ ਹੈ। ਥੋੜ੍ਹੀ ਜਿਹੀ ਇੱਕ ਹੋਰ ਬੇਨਤੀ ਵੇਖੋ, ਗੁਰਮਤ ਨੇ ਪਰਮਾਤਮਾ ਦੀ ਜਦੋਂ ਵਾਹਿਗੁਰੂ ਜੀ ਦੀ ਗੱਲ ਕੀਤੀ, ਇੱਕ ਥਾਂ ਮੁਕਰਰ ਨਹੀਂ ਕੀਤੀ। ਪਿਛਲੇ ਦਿਨ ਵੀ ਕਿਹਾ ਕੋਈ ਧਰਤੀ ਦੀ ਇੱਕ ਥਾਂ 'ਤੇ ਕਹਿ ਦਈਏ ਵੀ ਪਰਮਾਤਮਾ ਸਿਰਫ ਇੱਥੇ ਰਹਿੰਦਾ, ਬਾਕੀ ਥਾਵਾਂ 'ਤੇ ਨਹੀਂ। ਗੁਰਮਤ ਕਹਿੰਦੀ ਨਹੀਂ, ਹਰ ਥਾਂ 'ਤੇ, ਹਰ ਜਗ੍ਹਾ 'ਤੇ। ਥੋੜ੍ਹਾ ਜਿਹਾ ਸਮਝਾਉਣ ਲਈ ਗੁਰਦੇਵ ਨੇ ਇੱਕ ਬਚਨ ਕੀਤਾ ਜੀ ਬਾਣੀ 'ਚ, ਅਤੇ ਮਨ 'ਚ ਆਉਂਦਾ ਵੀ ਪਰਮ ਹਸਤੀ ਤਾਂ ਇੱਕ ਹੀ ਹੈ ਨਾ, ਉਹ ਇੱਕ ਹੋ ਕੇ ਅਨੇਕਤਾ ਵਿੱਚ ਕਿਵੇਂ ਵਰਤਦਾ ਹੈ। ਹੁਣ ਸਾਡਾ ਸਰੀਰ ਇੱਕ ਹੈ, ਇਹ ਅਨੇਕਤਾ 'ਚ ਤਾਂ ਨਹੀਂ ਨਾ ਵਰਤੇਗਾ, ਪਰ ਹੈ ਇੱਕ। ਇੱਕ ਹੋਵੇ ਜਤ ਕੱਥ ਰਮਣਗ, ਹਰ ਥਾਂ 'ਤੇ ਕਿਵੇਂ ਰਮਿਆ ਹੈ। ਇਹਨੂੰ ਸਤਿਗੁਰੂ ਨੇ ਬਾਣੀ 'ਚ ਬਹੁਤ ਸੋਹਣਾ ਇੱਕ ਪ੍ਰਮਾਣ ਦਿੱਤਾ ਸਾਡੇ ਸਮਝਣ ਦੇ ਲਈ। ਭਾਵੇਂ ਉਹ ਕਈ ਵਾਰੀ ਦਾਸ ਨੇ ਬੇਨਤੀ ਕੀਤੀ ਹੈ ਕਿ ਪੂਰਨਮਾਸ਼ੀ ਦੀ ਰਾਤ ਨੂੰ ਚੰਦਰਮਾ ਪੂਰੀ ਰਾਤ ਰਹਿੰਦਾ, ਪੂਰੀ ਰਾਤ, ਤੇ ਉਹਦਾ ਜਿਹੜਾ ਵਜੂਦ ਹੈ ਉਹ ਸਾਨੂੰ ਆਕਾਸ਼ ਵਿੱਚ ਦਿਸਦਾ। ਇੱਕ ਹੈ ਨਾ, ਯਾਦ ਰੱਖਿਓ ਇਸ ਪਲੈਨਟ ਦਾ ਮੈਂ ਕਹਿ ਰਿਹਾ, ਉਂਝ ਤੇ ਪਤਾ ਨਹੀਂ ਚੰਦਰਮਾ ਦੀ ਗਿਣਤੀ ਕੋਈ ਨਹੀਂ ਕਿੰਨੇ ਕੁ ਰੱਬ ਨੇ ਪੈਦਾ ਕੀਤੇ ਨੇ। ਸੱਚ ਇਹ ਵੇ ਗੁਰਬਾਣੀ ਨੂੰ ਧਿਆਨ ਨਾਲ ਪੜ੍ਹੋ, ਬੰਦੇ ਦੀ ਖੌਮੇ ਗੁਰਬਾਣੀ ਇਸ ਤਰ੍ਹਾਂ ਛਿਲ ਕੇ ਰੱਖ ਦਿੰਦੀ ਜਦੋਂ ਵਿਰਾਟਤਾ ਦੀ ਗੱਲ ਕਰਦੀ ਹੈ। ਬਾਤਾ ਦੂਰ ਨਾ ਜਾਓ, ਗਿਆਨ ਖੰਡ ਹੀ ਪੜ੍ਹ ਲਓ। ਮਹਾਰਾਜ ਉਡਾ ਦਿੰਦੇ ਨੇ ਅੰਦਰ ਦੇ ਭਰਮ, ਕਿਹੜੇ ਭੁਲੇਖੇ 'ਚ ਤੁਰਿਆ ਫਿਰਨਾ ਕਿ ਇਹ ਜੋ ਕੋਈ ਤੂੰ ਦਿਮਾਗ ਹੀ ਸੋਚੀ ਬੈਠਾ, ਇਸ ਤੋਂ ਅੱਗੇ ਰੱਬ ਨੇ ਬਹੁਤ ਕੁਝ ਪੈਦਾ ਕੀਤਾ। ਧਰਮ ਖੰਡ ਕਾ ਏਕੋ ਧਰਮ, ਗਿਆਨ ਖੰਡ ਕਾ ਆਖੋ ਕਰਮ, ਕੇਤੇ ਪਵਨ ਪਾਣੀ ਵੈ ਸੰਤਰ, ਕੇਤੇ ਕਾਨ ਮਹੇਸ਼, ਕੇਤੇ ਬਰਮੇ ਘੜਤ ਕੜੀਆਂ ਰੂਪ ਰੰਗ ਕੇ ਵੇਸ, ਕੇਤੀਆਂ ਕਰਮ ਭੂਮੀ ਮੇਰ ਕੇਤੇ, ਕੇਤੇ ਧੂਪ ਦੇਸ਼, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਵੇਸ, ਕੇਤੀਆਂ ਖਾਣੀ, ਕੇਤੀਆਂ ਬਾਣੀ, ਕੇਤੇ ਪਾਤ ਨਿਰਧ, ਕੇਤੀਆਂ ਸੁਰਤੀ ਸੇਵਕ, ਕੇਤੇ ਨਾਨਕ ਅੰਤ ਨਾ ਅੰਤ। ਦੱਸੋ ਇਹਦੇ ਕੋਈ ਪਾਰਾਵਾਰ ਪਾ ਸਕਦਾ ਜੀ? ਉਹ ਪਰਮ ਹਸਤੀ ਨੇ। ਫਿਰ ਮੈਂ ਬੇਨਤੀ ਕਰਾਂਗਾ, ਸੱਚ ਇਹ ਵੇ ਜਿਉਂ ਜਿਉਂ ਸ਼ਬਦ ਕਿਰਪਾ ਵਰਤਾਉਂਦਾ ਤਿਉਂ ਤਿਉਂ ਬੰਦਾ ਕਹਿਣ ਲੱਗਦਾ ਮੈਂ ਕੁਛ ਨਹੀਂ ਜਾਣਿਆ। ਜਿਉਂ ਜਿਉਂ ਦਿਮਾਗੀ ਤੌਰ 'ਤੇ ਅੱਗੇ ਵੱਧਦਾ ਕਹਿੰਦਾ ਸਭ ਕੁਝ ਮੈਨੂੰ ਪਤਾ, ਬਾਕੀ ਸਭ ਮੂਰਖ ਨੇ। ਨਹੀਂ ਨਹੀਂ, ਸ਼ਬਦ ਦਾ ਉਚਾਰਨ ਕਰਤਾ ਕਹਿ ਰਿਹਾ ਨਹੀਂ, ਤੇਰਾ ਦਾਨ ਹੈ ਕੀਮਤ ਨਾ ਪਵੇ ਤਿਸ ਦਾਤੇ ਕਵਨ ਸੁਮਾਰ। ਸੁਕਰਾਤ ਦੇ ਜੀਵਨ ਦੀ ਉਹ ਘਟਨਾ ਸਿਰਫ ਛੋਟੀ ਜੀ, ਬੱਚਾ ਸਮੁੰਦਰ ਦੇ ਕਿਨਾਰੇ ਸੀ ਜੀ, ਮਸਕੀਨ ਸਾਹਿਬੀ ਨੂੰ ਕੋਟ ਕਰਦੇ ਹੁੰਦੇ ਸਨ, ਅਤੇ ਉਹਦੇ ਕੋਲ ਛੋਟਾ ਜਿਹਾ ਇੱਕ ਭਾਂਡਾ ਸੀ ਜੀ, ਕੁੱਜਾ ਕਹਿ ਲਾਂ, ਪਾਤਰ ਬਰਤਨ ਸੀ ਜੀ ਉਹਦੇ ਕੋਲ। ਉਸ ਕੁੱਜੇ ਵਿੱਚ, ਇਹ ਕੁੱਜਾ ਸ਼ਬਦ ਬੜਾ ਪੁਰਾਣਾ ਜੀ, ਸ਼ਾਇਦ ਇੱਥੋਂ ਦੇ ਬੱਚਿਆਂ ਨੂੰ ਸਮਝ ਨਹੀਂ ਪੈਣੀ। ਕੁੱਜਾ, ਇੱਕ ਕੁੱਜਾ ਇੱਕ ਕੁਜਾ, ਦੋਨਾਂ 'ਚ ਬੜਾ ਫਰਕ ਹੈ। ਇੱਕ ਅੱਧਕ ਲਾ ਕੇ ਕੁੱਜਾ ਦਾ ਅਰਥ, ਕੁੱਜਾ ਉਹਦਾ ਮਿਸ਼ਰੀ, ਅਤੇ ਕੁੱਜਾ ਉਹ ਮਿੱਟੀ ਦਾ ਭਾਂਡਾ ਜਿਹਦੇ ਵਿੱਚ ਮੱਖਣ ਲੱਸੀ, ਇਹ ਚਾਟੀ ਨਹੀਂ ਸੀ ਹੁੰਦੀ, ਕੁੱਜਾ ਵੱਖਰਾ ਹੁੰਦਾ ਸੀ, ਵਲਟੋਈ ਤੋਂ ਛੋਟਾ ਹੁੰਦਾ ਸੀ। ਵਲਟੋਈ ਹੁਣ ਸ਼ਬਦ ਮੇਰਾ ਖਿਆਲ ਵੀ ਨਹੀਂ ਪਤਾ ਲੱਗਣਾ, ਬਾਣੀ 'ਚ ਹਾਂਡੀ ਕਹਿੰਦੇ ਆ ਜਿਹਨੂੰ, ਮਿੱਟੀ ਦਾ। ਹੁਣ ਉਸ ਕੁੱਜਾ ਜਿਹੜਾ, ਉਹਨੇ ਨਿੱਕਾ ਜਿਹਾ ਕੁੱਜਾ ਪਕੜਿਆ, ਅਤੇ ਯਾਦ ਰੱਖਿਓ ਦੀਵਾਲੀ ਨੇੜੇ ਕੁਮਾਰ ਵੀਰ ਕੁੱਜੀਆਂ ਵੀ ਬਣਾਉਂਦੇ ਸਨ ਛੋਟੀਆਂ ਛੋਟੀਆਂ। ਹੁਣ ਉਹ ਕੁੱਜਾ ਪਕੜ ਕੇ ਸਮੁੰਦਰ ਦੇ ਕਿਨਾਰੇ ਬੈਠਾ, ਕਦੀ ਭਰ ਲੈਂਦਾ ਫਿਰ ਰੋਣ ਲੱਗ ਪੈਂਦਾ। ਅਤੇ ਸੁਕਰਾਤ ਨੇ ਕਿਹਾ, ਦੇਖਿਆ ਉਹਨੇ ਕਿਹਾ ਵੀ ਤੂੰ ਰੋਣਾ ਕਿਉਂ ਪਿਆ? ਉਹ ਕਹਿੰਦਾ ਮੈਂ ਸਵੇਰ ਦਾ ਲੱਗਾ ਇਸ ਸਮੁੰਦਰ ਨੂੰ ਇਸ ਕੁੱਜੇ 'ਚ ਪਾਉਣਾ ਚਾਹੁੰਦਾ ਵਾਂ, ਸਮੁੰਦਰ ਕੁੱਜੇ 'ਚ ਭਰਨਾ ਚਾਹੁੰਦਾ। ਉਹਨੇ ਗੱਲ ਕੀ, ਕਹਿੰਦਾ ਬੇਟਾ ਕਿਉਂ ਮੈਂ ਸਿਰ ਖਪਾਈ ਖਾਰ ਕੇ ਤੂੰ ਰੋਈ ਜਾ ਰਿਹਾ? ਏਡਾ ਵੱਡਾ ਸਮੁੰਦਰ ਤੇਰੇ ਕੁੱਜੇ ਸਮਾ ਜਾਏਗਾ? ਕਦੀ ਨਹੀਂ ਸਮਾਏਗਾ। ਬੱਚਾ ਕਹਿੰਦਾ ਸੱਚ? ਕਹਿੰਦਾ ਬਿਲਕੁਲ ਸੱਚ, ਤੇਰਾ ਕੁੱਜਾ ਸੀਮਤ ਹੈ, ਸਮੁੰਦਰ ਅਸੀਮ ਹੈ, ਕਿਵੇਂ ਸਮਾਏਗਾ? ਨਿਆਣੇ ਨੇ ਇੱਕੋ ਦਮ ਕੁੱਜਾ ਪਕੜਿਆ, ਜ਼ੋਰ ਨਾਲ ਸਮੁੰਦਰ ਸੱਟਿਆ, ਤਾੜੀ ਮਾਰ ਕੇ ਕਹਿੰਦਾ ਚਲੋ ਜੇ ਕੁੱਜੇ ਵਿੱਚ ਸਮੁੰਦਰ ਨਹੀਂ ਸਮਾਉਂਦਾ, ਮੈਂ ਕੁੱਜੇ ਨੂੰ ਸਮੁੰਦਰ ਵੀ ਸਮਾ ਦੇਣਾ। ਸੁਕਰਾਤ ਨੇ ਸਿੱਧਾ ਕੀਤਾ, ਉਹਨੇ ਕਿਹਾ ਮੈਨੂੰ ਜ਼ਿੰਦਗੀ ਦਾ ਇੱਕ ਰਾਜ ਦੇ ਦਿੱਤਾ ਬੇਟੇ, ਤੂੰ ਤੇਰੇ ਕੋਲ ਸਿਰਫ ਇਹ ਨਿੱਕਾ ਜਿਹਾ ਮਿੱਟੀ ਦਾ ਕੁੱਜਾ ਸੀ, ਤੂੰ ਉਹਦੇ 'ਚ ਅਸੀਮ ਨੂੰ ਪਾਉਣਾ ਚਾਹੁੰਦਾ, ਅਤੇ ਸੱਚ ਅਵੇ ਸਾਡੀ ਨਿੱਕੀ ਜਿਹੀ ਖੋਕੜੀ 4 ਕਿਤਾਬਾਂ ਪੜ੍ਹੀਆਂ ਨੇ, ਅਸੀਂ ਅਗੰਮ ਨੂੰ ਇਹਦੇ ਵਿੱਚ ਫਿੱਟ ਕਰਨਾ ਚਾਹੁੰਦੇ ਹਾਂ, ਇਹਦੇ 'ਚ ਕਿੱਥੇ ਸਮਾਜੂਗਾ? ਤੂੰ ਆਪਣੇ ਕੁੱਜੇ ਨੂੰ ਸਮੁੰਦਰ 'ਚ ਸੱਟ ਦੇ, ਉਹਨੂੰ ਥੋੜ੍ਹਾ ਕਿਵੇਂ ਸਮਾ ਲਾਂਗੇ ਆਪਾਂ? ਹਾਂ ਇਹ ਗੱਲ ਚੇਤੇ ਰੱਖਿਓ, ਉਹਨੇ ਇਹਦੇ 'ਚ ਨਹੀਂ ਸਮਾਉਣਾ, ਕੁੱਜੇ ਨੂੰ ਸਮੁੰਦਰ ਵੀ ਸੜ ਦਿਓਗੇ ਤਾਂ ਸਮੁੰਦਰ ਦਾ ਰੂਪ ਹੋ ਜਾਏਗਾ। ਫਿਰ ਅਰਜ਼ ਹੈ ਕਿ ਉਹ ਪਰਿਪੂਰਨ ਪਰਮਾਤਮਾ ਸਤਿਗੁਰੂ ਕਹਿੰਦੇ ਜਿੱਥੇ ਕਿੱਥੇ ਸਾਰੀਆਂ ਥਾਵਾਂ 'ਤੇ ਰਮਿਆ ਹੈ। ਇੱਕ ਉਦਾਹਰਨ ਆਪ ਜੀ ਨੂੰ ਦੇਣ ਲੱਗਾ, ਇੱਕ ਹੋ ਕੇ ਸਰਬ ਵਿਆਪਕ, ਇਹੀ ਕਾਰਨ ਕਿ ਜਦੋਂ ਗੁਰਸਿੱਖ ਕਵਾਂ ਜਾਂ ਬੰਦਗੀ ਕਰਨ ਵਾਲਾ ਕਿਤੇ ਵੀ ਚਲਾ ਜਾਏ, ਵਾਹਿਗੁਰੂ ਮੈਨੂੰ ਬਖਸ਼ ਦਿਓ, ਮੰਨ ਲਓ ਨੇੜੇ ਤੇੜੇ ਧਰਮਸ਼ਾਲਾ ਗੁਰਦੁਆਰਾ ਕਿਤੇ ਵੀ ਨਹੀਂ, ਉਹ ਬੀਆਂ ਬਾਣ ਵਿੱਚ ਬੈਠਾ ਹੋਇਆ ਵੀ ਗੁਰਦੁਆਰੇ ਬੈਠਾ ਹੁੰਦਾ ਹੈ, ਕਿਉਂਕਿ ਉਹਨੂੰ ਸਰਬ ਵਿਆਪਕਤਾ ਕਹਿੰਦੀ ਹੈ। ਤੂੰ ਇਕੱਲਾ ਨਹੀਂ, ਤੂੰ ਸਭਨੀ ਥਾਈਂ ਜਿੱਥੇ ਹੋ ਜਾਈਂ, ਜਥ ਕਥ ਰਮਣੰਗ, ਤੂੰ ਸਭਨੀ ਥਾਈਂ ਜਿੱਥੇ ਹੋ ਜਾਈਂ, ਸਾਚਾ ਸਿਰਜਣਹਾਰ ਜੀਓ। ਹਜ਼ੂਰ ਸੱਚੇ ਪਾਤਸ਼ਾਹ ਜੀ ਦਾ ਬਚਨ ਕਹਿ ਕਿ ਚੰਦਰਮਾ ਆਪਣੀ ਚਾਂਦਨੀ ਬਖੇਰੇ ਹੈ, ਅਸਮਾਨ ਤੇ ਚੰਦਰਮਾ ਇੱਕ ਹੈ ਤੇ ਥੱਲੇ ਨਿਰਮਲ ਪਾਣੀ ਨਾਲ ਭੜੇ ਕੋਈ ਘੜੇ ਬੇਅੰਤ ਨੇ, ਗਿਣਤੀ ਕੋਈ ਨਹੀਂ। ਹੁਣ ਦੇਖੋ ਉੱਤੇ ਇੱਕ ਤੇ ਥੱਲੇ ਘੜੇ ਅਨੇਕਾਂ। ਸਤਿਗੁਰੂ ਕਹਿੰਦੇ ਨੇ ਜਦੋਂ ਚੰਦਰਮਾ ਅਸਮਾਨ ਤੇ ਆਏ ਤੇ ਹਰ ਇੱਕ ਘੜੇ ਦੇ ਉੱਪਰ ਜਿਹੜਾ ਢੱਕਣ ਕਹਿ ਲਓ, ਚੱਪਣੀ ਕਹਿ ਲਓ, ਜਿਹਦੇ ਨਾਲ ਢੱਕਿਆ ਉਹਨੂੰ, ਹਰ ਇੱਕ ਘੜੇ ਦੇ ਉੱਪਰ ਵਾਲਾ ਢੱਕਣ ਉਤਾਰ ਦਿਓ, ਅਸਮਾਨ ਵੱਲ ਦੇਖੋਗੇ ਤੇ ਚੰਦਰਮਾ ਇੱਕ ਦਿਸੇਗਾ। ਜੇ ਘੜਿਆਂ ਵਿੱਚ ਝਾਤੀ ਮਾਰ ਕੇ ਦੇਖੋਗੇ, ਹਰ ਘੜੀ ਵਿੱਚੋਂ ਪ੍ਰਤੀਬਿੰਬ ਦਿਸੇਗਾ। ਇਹ ਸਿਰਫ ਇੱਕ ਉਦਾਹਰਣ ਹੈ, ਪਰ ਰੱਬ ਚੰਦਰਮਾ ਵਰਗਾ ਨਹੀਂ, ਉਹ ਤਾਂ ਨਮੋ ਚੰਦਰ ਚੰਦਰੇ ਹੈ। ਹਜ਼ੂਰ ਨੇ ਸ਼ਬਦ ਵਰਤੇ ਆ, ਕਹਿਣ ਲੱਗੇ ਖੱਬ ਸਮਾਣੀ ਜੋਤ ਜਤ ਕਤ ਰਮਣੰਗ। ਤਿੰਨ ਖਿੱਚਿਆਂ 'ਚ ਇਹਦੇ ਅਰਥ ਕਰ ਰਹੇ ਹਾਂ, ਹੱਬ ਸਮਾਣੀ, ਖੱਬ ਦਰ ਤੇ ਸਾਰੇ, ਸਾਰਿਆਂ ਵੀ ਤੋਂ ਸਮਾਇਆ ਹੈ। ਹੱਬ ਸਮਾਣੀ ਜੋਤ ਜਿਉਂ ਜਲ ਘਟਾਊ ਚੰਦਰਮਾ, ਜਿਵੇਂ ਪਾਣੀ ਦੇ ਭਰੇ ਕੋਈ ਘੜਿਆਂ ਵਿੱਚ ਇੱਕ ਚੰਦਰਮਾ ਸਾਰੀਆਂ ਥਾਵਾਂ 'ਤੇ ਪ੍ਰਤੀਬਿੰਬ ਦਿਸਦੇ ਪਏ ਨੇ, ਸੱਚ ਇਵੇਂ ਕਿ ਏਕੋ ਓਂਕਾਰ ਪਰਮਾਤਮਾ ਇੱਕ ਹੋ ਕੇ ਅਨੇਕਤਾ ਵਿੱਚ ਝਲਕ ਦਿੰਦਾ ਹੈ ਅਤੇ ਅਨੇਕ ਹੋ ਕੇ ਫਿਰ ਇੱਕ ਹੋ ਜਾਂਦਾ ਹੈ। ਹਾਏ ਅਨੇਕਾਂ 'ਚ ਹੱਬ ਸਮਾਣੀ ਜੋਤ ਜਿਉਂ ਜਲ ਘਟਾਊ ਚੰਦਰਮਾ, ਪ੍ਰਗਟ ਥੀਆ ਆਪ ਨਾਨਕ ਮਸਤਕ ਲਿਖਿਆ। ਇਹਦੀ ਲਖਤਾ ਵੀ ਉਹਨੂੰ ਪੈਂਦੀ ਜਿਹਦੇ ਮਸਤਕ ਦੇ ਤੂੰ ਲੇਖ ਲਿਖੇ ਆ। ਸਤਿਗੁਰੂ ਗੁਰੂ ਅਰਜੁਨ ਸਾਹਿਬ ਪਹਿਲਾ ਬਚਨ 'ਚ ਕਰਦੇ ਆ, ਜਥ ਕਤ ਰਮਣ, ਜਿੱਥੇ ਕਿੱਥੇ ਪਰਮਾਤਮਾ ਤੂੰ ਰਮਿਆ ਹੋਇਆ ਹੈ। ਜੈ ਜੈ ਪੇਖੂੰ ਤੈ ਹਜ਼ੂਰ, ਦੂਰ ਕਤੋਂ ਨਾ ਜਾਈ, ਰਵ ਰਿਹਾ ਸਰਬੱਤਰ ਮੈਂ ਮਨ, ਸਦਾ ਧਿਆਈ ਸਾਰੀਆਂ ਥਾਵਾਂ ਤੇ। ਈਤ ਊਤ ਨਹੀਂ ਬੀ ਛੁੜੈ, ਸੋ ਸੰਗੀ ਗਣੀਐ, ਬਿਨਸ ਜਾਏ ਜੋ ਨਿਮਖ ਮੈਂ, ਸੋ ਅਲਪ ਸੁਖ ਭਣੀਐ। ਉਹ ਐਸਾ, ਹੁਣ ਇਹ ਉਦਾਹਰਨ ਅਸੀਂ ਚੰਦਰਮਾ ਦੀ ਦਿੱਤੀ ਹੈ ਨਾ ਜੀ, ਪਰ ਚੰਦਰਮਾ 'ਤੇ ਦ੍ਰਿਸ਼ਟ ਮਾਨਦਾ ਜੀ। ਮੈਂ ਤਾਂ ਕਿਹਾ ਜਿਹੜੀਆਂ ਉਦਾਹਰਨਾਂ ਬਾਬਾ ਜੀ ਦਿੰਦੇ ਨੇ, ਉਹ ਉਦਾਹਰਨ ਦੇ ਕੇ ਕਹਿੰਦੇ ਨੇ ਸਿਰਫ ਤੇਰੀ ਸਮਝ ਇੱਥੋਂ ਤੱਕ, ਇਹ ਮੈਂ ਤਾਂ ਤੈਨੂੰ ਕਹਿ ਰਿਹਾ, ਉਸ ਤੋਂ ਅੱਗੇ ਹੈ। ਚੰਦਰਮਾ ਸਿਰਫ ਦਿਸਦਾ ਪਿਆ ਸਾਨੂੰ ਬੌਡੀ ਕਰਕੇ, ਅਤੇ ਜਿੱਦਣ ਸਰੀਰ ਛੱਡਾਂਗੇ ਉੱਦਣ ਚੰਦਰਮਾ ਕਿੱਥੇ? ਉਹ ਤੇ ਉੱਥੇ ਵੀ ਹੈ ਜਿੱਥੇ ਸਰੀਰ ਨਹੀਂ। ਹਜ਼ੂਰ ਨੇ ਕਿਹਾ ਜਿੱਥੇ ਕਿਤੇ ਦੇਖਣਾ, ਮੇਰਾ ਪਾਰ ਬ੍ਰਹਮ ਪਰਮੇਸ਼ੁਰ ਆਪ ਰਮੇ ਹੈ, ਜਥ ਕਥ ਰਮਣੰਗ, ਜਿੱਥੇ ਕਿੱਥੇ ਵੀ ਤੂੰ ਆਪ ਹੀ ਵਿਆਪਕ ਹੈ। ਕੋਈ ਥਾਂ ਐਸੀ ਨਹੀਂ ਜਿੱਥੇ ਤੇਰਾ ਨੂਰ ਨਹੀਂ, ਜਿੱਥੇ ਤੇਰਾ ਵਜੂਦ ਨਹੀਂ, ਜਿੱਥੇ ਤੂੰ ਆਪਣੀ ਕਿਰਪਾ ਨਹੀਂ ਵਰਤਾਉਂਦਾ ਪਿਆ, ਹਰ ਥਾਂ ਦੇ ਵਿੱਚ ਤੂੰ ਹੀ ਹੈ। ਇੱਕ ਬਚਨ ਹੋਰ ਸਤਿਗੁਰੂ ਦਾ ਪੜ੍ਹ ਕੇ ਫਿਰ ਇੱਕ ਹੋ ਕੇ, ਬਾਹਰ ਦੇ ਢਾਂਚੇ ਵੱਖਰੇ ਵੱਖਰੇ ਆ, ਆ ਬਨਸਪਤੀ, ਆ ਪਹਾੜ ਸਾਡੇ ਸਾਹਮਣੇ, ਪੰਛੀ ਪਸ਼ੂ, ਇਹ ਜੋ ਕੁਝ ਵਜੂਦ ਤਾਂ ਵੱਖਰੇ ਵੱਖਰੇ ਆ ਨਾ, ਪਰ ਉਹ ਇਹਨਾਂ ਦੇ ਵਿੱਚ ਵੀ ਸੱਚ ਇਵੇਂ ਕਿ ਸਾਰੀਆਂ ਥਾਵਾਂ 'ਤੇ ਆਪ ਹੀ ਵਰਤਦਾ ਪਿਆ ਹੈ, ਇੱਕ ਹੋ ਕੇ ਸਾਰਿਆਂ ਵਿੱਚ ਸਰਵ ਵਿਆਪਕ। ਜਿਵੇਂ ਸਤਿਗੁਰੂ ਜੀ ਨੇ ਬਾਣੀ 'ਚ ਕਿਹਾ, ਜਲ ਥਲ ਮਈਅਲ ਪੂਰਿਆ ਸਵਾਮੀ ਸਿਰਜਣਹਾਰ, ਅਨਕ ਭਾਂਤ ਹੋਏ ਪਸਰਿਆ, ਅਨੇਕਾਂ ਤਰੀਕਿਆਂ ਨਾਲ ਉਹ ਪਸਰਿਆ ਹੋਇਆ, ਅਨਕ ਭਾਂਤ ਹੋਏ ਪਸਰਿਆ ਨਾਨਕ ਏਕ ਅੰਕਾਰ, ਏਕ ਅੰਕਾਰ ਪਰਮਾਤਮਾ ਅਨੇਕਾਂ ਤਰੀਕਿਆਂ ਨਾਲ ਸਾਰੀਆਂ ਥਾਵਾਂ 'ਤੇ ਪਸਰਿਆ। ਇਸ ਨੂੰ ਸਤਿਗੁਰੂ ਨੇ ਬਾਣੀ 'ਚ ਕਿਹਾ, ਅਮਾਨ ਹੈ, ਨਿਦਾਨ ਹੈ, ਅਨੇਕ ਹੈ, ਫਿਰ ਏਕ ਹੈ। ਥੋੜ੍ਹੀ ਜਿਹੀ ਬੇਨਤੀ ਸੁਣਿਓ ਮੇਰੀ, ਆਹ ਗੁਰਮਤ ਨੇ ਸਾਨੂੰ ਬਖਸ਼ਿਸ਼ ਦਿੱਤੀ। ਕਹਿਣ ਲੱਗੇ ਕਿਸੇ ਦੀ ਚਮੜੀ ਦਾ ਰੰਗ ਮਤ ਦੇਖ ਕੇ ਕਹਿ ਵੀ ਇਹਦੇ 'ਚ ਰੱਬ ਨਹੀਂ, ਕਿਸੇ ਦੀ ਜ਼ਾਤ ਨੂੰ, ਕਿਸੇ ਦੀ ਅਗਿਆਨਤਾ ਨੂੰ ਦੇਖ ਕੇ ਇਹ ਮਤ ਕਹੀ ਕਿ ਇਹਦੇ ਵਿੱਚ ਪਰਮਾਤਮਾ ਨਹੀਂ। ਹਰ ਇੱਕ ਵਿੱਚੋਂ ਵਿਆਪਕ ਹੈ। ਫਿਰ ਮੈਂ ਬੇਨਤੀ ਕਰਾਂਗਾ, ਵਿਆਪਕ ਦੀ ਲਖਤਾ ਉਹ ਕਿਰਪਾ ਕਰੇ ਤੇ ਤਾਂ ਰੰਗ ਕਾਲਾ ਚਿੱਟਾ ਭੂਰਾ ਕਣਕ ਬਿਨਾਂ ਹੋ ਸਕਦਾ, ਪਰਮਾਤਮਾ ਤਾਂ ਉਹਨਾਂ ਵਿੱਚ ਵੀ ਵਰਦਾ ਪਿਆ ਹੈ। ਭਾਈ ਸਾਹਿਬ ਨੇ ਬੜਾ ਸੋਹਣਾ ਇੱਕ ਬਚਨ ਕਿਹਾ, ਭਾਈ ਗੁਰਦਾਸ ਸਾਹਿਬ ਨੇ, ਉਹ ਕਹਿੰਦੇ ਆ, ਇਹ ਸ਼ਾਇਦ ਇਹ ਤਾਂ ਪਤਾ ਹੀ ਹੋਣਾ ਕਿ ਜਿੰਨਾ ਗਾਵਾਂ ਮੱਝਾਂ ਦਾ ਆਪਾਂ ਦੁੱਧ ਚੋਨੇ, ਉਹਨਾਂ ਦੀ ਸਕਿਨ ਦਾ ਰੰਗ ਇੱਕੋ ਜਿਹਾ ਥੋੜ੍ਹਾ ਹੁੰਦਾ। ਕਈ ਗਾਵਾਂ ਦਾ ਚਮੜੀ ਦਾ ਰੰਗ ਕਾਲਾ ਹੈ, ਕਿਸੇ ਦਾ ਰੰਗ ਭੂਰਾ ਹੈ, ਕਿਸੇ ਦਾ ਲਾਲ ਹੈ, ਕਿਸੇ ਦਾ ਚਿੱਟਾ ਕਾਲਾ ਅਤੇ ਲਾਲ ਜਿਹਾ ਭਾਸਦਾ। ਕਿ ਜਿਹੜੀ ਗਾਂ ਕਾਲੇ ਰੰਗ ਦੀ ਸਕਿਨ ਵਾਲੀ ਏ, ਉਹਨੂੰ ਜਦੋਂ ਚੋਵਾਂਗੇ ਉਹਦੇ ਦੁੱਧ ਦਾ ਰੰਗ ਕਾਲਾ ਨਿਕਲੇਗਾ? ਜਿਸ ਗਾਂ ਦੀ ਚਮੜੀ ਦਾ ਰੰਗ ਲਾਲ ਹੈ, ਕਿ ਜਦੋਂ ਉਹਨੂੰ ਦੋਹਾਂਗੇ ਉਹਨੂੰ ਚੋਵਾਂਗੇ ਤੇ ਉਹਦੇ ਦੁੱਧ ਦਾ ਰੰਗ ਲਾਲ ਨਿਕਲੇਗਾ? ਉਹਨਾਂ ਦੀ ਚਮੜੀ ਦੇ ਰੰਗ ਵੱਖ ਹੋ ਸਕਦੇ ਆ, ਪਰ ਸੱਚ ਇਹ ਵੇ ਕਿ ਦੁੱਧ ਸਾਰੀਆਂ ਗਾਵਾਂ ਦਾ ਸ਼ਵੇਤ ਸਫੇਦ ਚਿੱਟਾ ਹੀ ਹੋਵੇਗਾ। ਇਸ ਰਚੀ ਹੋਈ ਸ੍ਰਿਸ਼ਟੀ ਵਿੱਚ ਸਰੀਰ ਦੇ ਅੰਗਾਂ ਦੀ ਬਣਤਰ, ਸ਼ਕਲਾਂ, ਸੁਭਾਅ ਵੱਖ ਵੱਖ ਹੋ ਸਕਦੇ ਆ, ਪਰ ਪਰਮ ਜੋਤ ਸਾਰਿਆਂ ਵਿੱਚ ਇੱਕ ਹੀ ਵਰਤਦੀ ਹੈ। ਭਾਈ ਸਾਹਿਬ ਨੇ ਲਿਖਿਆ ਹੈ ਜੀ ਕਿ ਗਾਈ ਰੰਗ ਬਰੰਗ ਬਹੁ ਦੁੱਧ ਉੱਜਲ ਵਰਨਾ। ਗਾਵਾਂ ਰੰਗ ਬਰੰਗੀਆਂ ਨੇ, ਪਰ ਦੁੱਧ ਕਦੀ ਰੰਗ ਬਰੰਗਾ ਨਹੀਂ ਹੁੰਦਾ। ਤਾਂ ਬੇਨਤੀ ਕੀਤੀ ਪਹਿਲੀ ਇਹ ਇਸ ਅੱਜ ਦੇ ਸ਼ਲੋਕ ਦਾ ਜਿਹੜਾ ਵਿਸ਼ਾ ਸੀ ਜੀ ਉਹ ਇਹ ਹੈ ਕਿ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਉਹ ਜਥ ਕਥ ਰਮਣੰਗ, ਜਿੱਥੇ ਕਿੱਥੇ ਵੀ ਦੇਖਣਾ। ਗੁਰੂ ਅਰਜੁਨ ਦੇਵ ਮਹਾਰਾਜ ਕਹਿੰਦੇ ਤੂੰ ਆਪ ਰਮਿਆ ਹੈ, ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਪਰ ਹੋ ਸਾਰੀਆਂ ਥਾਵਾਂ ਤੇ ਇਸ ਤੋਂ ਅਗਲਾ ਬਚਨ ਹੈ ਉੱਤੇ ਆਪ ਦੇਖ ਰਹੇ ਹੋ ਜਤ ਕਥ ਰਮਣੰਗ, ਕਿਉਂਕਿ ਵਿਸ਼ਰਾਮ ਇੱਕ ਉੱਥੇ ਗਲਤ ਲੱਗਾ ਉੱਤੇ। ਜਤ ਕਥ ਰਮਣੰਗ, ਜਿੱਥੇ ਕਿੱਥੇ ਤੂੰ ਰਮਿਆ ਹੈ। ਸਤਿਗੁਰੂ ਸ਼ਬਦ ਵਰਤ ਰਿਹਾ ਅੱਗੇ ਕਿ ਸ਼ਰਨ ਸ਼ਰਨੰਗ ਸਰਬੱਤਰ ਜੀਅਣ ਹੈ। ਸ਼ਰਨੰਗ ਦਾ ਅਰਥ ਹੈ ਆਸਰਾ, ਅਰਥ ਅਸੀਂ ਕੀਤੇ ਨੇ। ਸਰਬੱਤਰ ਦਾ ਅਰਥ ਹੈ ਸਾਰੇ, ਤੇ ਜੀਅਣ ਦਾ ਅਰਥ ਹੈ ਜੀਵ। ਪਰਮਾਤਮਾ ਤੂੰ ਸਾਰੀਆਂ ਥਾਵਾਂ ਤੇ ਰਮਿਆ ਹੈ, ਤੇ ਜਿੰਨੇ ਵੀ ਸ੍ਰਿਸ਼ਟੀ ਦੇ ਜੀਵ ਨੇ ਪਰਿਪੂਰਨ ਪਰਮਾਤਮਾ, ਸੱਚ ਏਵੇ ਤੂੰ ਸਾਰਿਆਂ ਜੀਵਾਂ ਨੂੰ ਆਸਰਾ ਦੇਣ ਵਾਲਾ, ਸਾਰੇ ਜੀਵਾਂ ਦੀ ਸ਼ਰਨ ਤੂੰ ਹੈ। ਇੱਥੋਂ ਤੱਕ ਜਿਹੜੇ ਨਹੀਂ ਜਪਦੇ ਉਹਨਾਂ ਨੂੰ ਵੀ ਸ਼ਰਨ ਦਿੰਦਾ ਹੈ, ਜਿਹੜੇ ਨਹੀਂ ਮੰਨਦੇ ਉਹਨਾਂ ਨੂੰ ਵੀ ਸ਼ਰਨ ਦਿੰਦਾ ਹੈ। ਕੋਈ ਜੀਵ ਐਸਾ ਨਹੀਂ ਜਿਹੜਾ ਉਹਦੀ ਸ਼ਰਨ ਤੋਂ ਵਿਰਵਾ ਹੋਵੇ, ਉਹ ਹਰ ਇੱਕ ਨੂੰ ਆਪਣੀ ਸ਼ਰਨ ਵਿੱਚ ਰੱਖਦਾ। ਆਓ ਥੋੜ੍ਹਾ ਜਿਹਾ ਅਸੀਂ ਬਚਨ ਪੜ੍ਹੀਏ, ਉਹਨੇ ਕਿਹੜਾ ਜੀਵ ਜਿਹਨੂੰ ਸਹਾਰਾ ਨਹੀਂ ਦਿੱਤਾ। ਭਗਤ ਧੰਨਾ ਜੀ ਦਾ ਰਾਗ ਆਸਾ ਵਿੱਚ ਅੰਮ੍ਰਿਤ ਬਚਨ ਹੈ ਕਿ ਪਾਰ ਬ੍ਰਹਮ ਪਰਮੇਸ਼ਵਰ ਹਰ ਜੀਵ ਨੂੰ ਸ਼ਰਨ ਦੇ ਰਿਹਾ, ਸਹਾਰਾ ਦੇ ਰਿਹਾ ਹੈ। ਭਗਤ ਸਾਹਿਬ ਜੀ ਨੇ ਫਰਮਾਇਆ, ਉਹਨਾਂ ਨੇ ਤਿੰਨ ਬਚਨ ਕਹੇ ਆ ਜੀ। ਇੱਕ ਵਿੱਚ ਇਨਸਾਨ ਦਾ ਜ਼ਿਕਰ ਕੀਤਾ, ਇੱਕ ਵਿੱਚ ਉਹਨਾਂ ਕੀੜੇ ਦਾ ਜ਼ਿਕਰ ਕੀਤਾ, ਅਤੇ ਇੱਕ ਵਿੱਚ ਟੇਢੀ ਮੇਢੀ ਜੂਨ ਵਿੱਚ ਵਿਚਰਨ ਵਾਲੇ ਕੱਛੂ ਕੁੰਮੀ ਦਾ ਜ਼ਿਕਰ ਕੀਤਾ। ਪਰ ਸਿਰਫ ਇਸ ਕਰਕੇ ਸ਼ਬਦ ਉਹੀ ਬਾਣੀ ਦੇ ਰਹਿਣਗੇ ਕਿ ਪ੍ਰਭੂ ਇਕੱਲਾ ਸਾਨੂੰ ਥੋੜ੍ਹਾ। ਪਿਛਲੇ ਦਿਨੀ ਵੀ ਦਾਸ ਬੇਨਤੀ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ 'ਚ ਉਹ ਇੰਨਾ ਦਿਆਲੂ ਹੈ, ਜੋ ਕੋਈ ਸਾਨੂੰ ਦਿੰਦਾ ਉਹ ਇਸ ਕਰਕੇ ਨਹੀਂ ਦਿੰਦਾ ਤੁਸੀਂ ਮੈਨੂੰ ਵਾਪਸ ਕੀ ਦਿਓਗੇ। ਕੀ ਪਰਮਾਤਮਾ ਆਸ ਕਰਦਾ ਸੀ ਕੀ ਵਾਪਸ ਦੇ ਸਕਣੇ? ਸਾਡੇ ਕੋਲ ਕੋਈ ਸਮਰੱਥਾ ਨਹੀਂ, ਉਹ ਆਸ ਵੀ ਨਹੀਂ ਕਰਦਾ। ਉਂਝ ਦੁਨੀਆਂ ਵਿੱਚ ਕੋਈ ਬੰਦਾ ਵੀ ਇਸ ਦ੍ਰਿਸ਼ਟਮਾਨ ਵਿੱਚ ਕੋਈ ਖਰਿਆ ਬੂਟ ਰਹੋ ਰਹੀ, ਉਂਝ ਕੋਈ ਬੰਦਾ ਵੀ ਕਿਸੇ ਦੀ ਹੈਲਪ ਕਰਦਾ ਬਹੁ ਗਿਣਤੀ 'ਚ ਫੁਰਨਾ ਇਹ ਵੇ ਇਸ ਪਰਉਪਕਾਰ ਦੇ ਬਦਲੇ ਮੈਨੂੰ ਕੋਈ ਜ਼ਰੂਰ ਮਿਲੇਗਾ। ਨਗਨ ਨੂੰ ਕੱਪੜਾ ਦੇ ਰਿਹਾ, ਇਸ ਆਸ ਨਾਲ ਮੇਰੀ ਪੱਤ ਟੱਕੀ ਰਹੇਗੀ, ਲੈ ਰਿਹਾ ਨਾ ਕੁਛ। ਜੇ ਗੁਰੂ ਸਾਹਿਬ ਦੇ ਦਰ 'ਤੇ ਵੀ ਆਉਂਦਾ ਤੇ ਬਾਬਾ ਜੀ ਨੇ ਤਾਂ ਇੱਥੋਂ ਤੱਕ ਇੱਕ ਸ਼ਬਦ ਵਰਤਿਆ ਬੜਾ ਵਿਅੰਗਮਈ ਹੈ, ਤਾਂ ਵਿਅੰਗਮਈ ਪਰ ਹੈ ਸੱਚ। ਕਹਿੰਦੇ ਨੇ ਗੁਰੂ ਨੂੰ ਰੱਬ ਨੂੰ ਧਰਮ ਨੂੰ ਦਾਨ ਦਿੰਦਿਆਂ ਇੱਕ ਰੁਪਈਆ ਕਹਿ ਲਓ, ਚਲੋ ਡਾਲਰ ਕਹੋ ਰੁਪਈਆ ਕਹੋ, ਇੱਕ ਦਿੰਦਾ ਅਤੇ ਫੁਰਨਾ ਬਣਾ ਕੇ ਕਹਿੰਦਾ ਪਰਮਾਤਮਾ ਸੁਣਿਆ ਕਿ ਜਿਹੜਾ ਤੈਨੂੰ ਦਿੰਦਾ ਤੂੰ ਇਹਦੇ ਬਦਲੇ ਹਜ਼ਾਰ ਬਣਾ ਦਿੰਦਾ। ਦੇ ਰਿਹਾ ਪਰ ਲੈਣ ਦੀ ਬਿਰਤੀ ਹੈ ਜੀ ਗੁਰਮੁਖੋ, ਰੱਬ ਜੋ ਦਿੰਦਾ ਉਹ ਲੈਣ ਦੀ ਬਿਰਤੀ ਨਾਲ ਹੀ ਦਿੰਦਾ। ਦਿੰਦਾ ਦੇ ਲੈਂਦੇ ਥਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ, ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਗਸੈ। ਉਹ ਵਿਗਸੈ ਦਰ 'ਤੇ ਖੁਸ਼ ਹੁੰਦਾ ਜੀਵ, ਉਹਦੀ ਦਿੱਤੀ ਕੋਈ ਦਾਤ ਨੂੰ ਖਾਂਦਾ ਮਾਣਦਾ। ਉਹ ਉਲਾਮਾ ਨਹੀਂ ਦਿੰਦਾ ਸਗੋਂ ਪ੍ਰਸੰਨ ਹੁੰਦਾ ਪਰਮਾਤਮਾ। ਫਿਰ ਮੈਂ ਬੇਨਤੀ ਕਰਾਂਗਾ ਕਿ ਪਾਰ ਬ੍ਰਹਮ ਪਰਮੇਸ਼ਵਰ ਕੁਛ ਵੀ ਦਿੰਦੇ ਨੇ ਉਹ ਸਾਨੂੰ ਵਪਾਰੀ ਦੀ ਤਰ੍ਹਾਂ ਨਹੀਂ ਦਿੰਦੇ ਪਏ ਕਿ ਮੈਂ ਤੈਨੂੰ ਦਿੱਤਾ ਤਾਂ ਮੈਨੂੰ ਤੂੰ ਦਏਗਾ। ਸ਼ਬਦ ਮੈਂ ਬੇਨਤੀ ਆਪ ਜੀ ਨੂੰ ਕਰਨ ਲੱਗਾ ਕਿ ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ, ਕੋਈ ਵੀ ਕਿਸੇ ਨੂੰ ਕੋਈ ਦਿੰਦਾ ਆਸਾ ਕੀ ਵਾਰ ਦਾ ਬਚਨ ਨੇ, ਦੇ ਦੇ ਮੰਗੈ ਸਹਿਸਾ ਗੁਣਾ। ਸਹਿਸ ਦਾ ਅਰਥ ਹੈ ਹਜ਼ਾਰ। ਉਂਝ ਗੁਰੂ ਗ੍ਰੰਥ ਸਾਹਿਬ ਦੇ ਪਾਠ ਵਿੱਚ ਸਹਿਸ ਦਾ ਅਰਥ ਤੋਖਲਾ ਵੀ ਹੈ। ਦੇ ਦੇ ਮੰਗੈ ਸਹਿਸਾ ਗੁਣਾ, ਦਿੰਦਾ ਇੱਕ ਗੁਣ ਹੈ, ਮੰਗਦਾ ਹਜ਼ਾਰ ਗੁਣ ਹੈ, ਅਤੇ ਉਸ ਤੋਂ ਬਾਅਦ ਲੈ ਕੇ ਜਿਹੜਾ ਇੱਕ ਗੁਣਾ ਦਿੱਤਾ ਉਹਦੇ ਬਾਰੇ ਕਹਿੰਦਾ ਮੇਰਾ ਜ਼ਰੂਰ ਲੋਕਾਂ ਨੂੰ ਦੱਸੋ। ਇਸ ਤਰੀ ਕਈ ਥਾਵਾਂ 'ਤੇ ਝਗੜੇ ਹੁੰਦੇ ਆ ਗੁਰਦੁਆਰੇ। ਮੰਨ ਲਓ ਜੇ ਪੈਸਾ ਦਿੱਤਾ ਹੋਵੇ ਕਿਸੇ ਉਂਝ ਤਾਂ ਵੈਸੇ ਮੈਂ ਤਾਂ ਸੰਕੋਚ ਕਰਨਾ, ਗੁਰੂ ਨੂੰ ਕਿਹੜਾ ਜੰਮਿਆ ਜੀ ਦਾਨ ਦੇਣ ਵਾਲਾ, ਗੁਰੂ ਰਹਿਮਤਾਂ ਵਰਤਾਉਂਦਾ। ਦਿੰਦਾ ਇੱਕ ਗੁਣ ਹੈ, ਮੰਗਦਾ ਹਜ਼ਾਰ ਗੁਣ ਹੈ। ਜੋ ਰੱਬ ਨੇ ਹਜ਼ਾਰ ਵਾਪਸ ਦਿੱਤਾ ਉਹਦਾ ਸ਼ੁਕਰ ਨਹੀਂ ਕਰਦਾ, ਜਿਹੜਾ ਆਪਣਾ ਇੱਕ ਦਿੱਤਾ ਉਹਦੇ ਬਾਰੇ ਕਹਿੰਦਾ ਸਾਰਿਆਂ ਨੂੰ ਦੱਸੋ। ਮਹਾਰਾਜ ਕਹਿੰਦੇ ਨੇ ਦੇ ਦੇ ਮੰਗੈ ਸਹਿਸਾ ਗੁਣਾ ਸ਼ੋਭ ਕਰੇ ਸੰਸਾਰ। ਰੱਬ ਕਿਹੜਾ ਕਹਿੰਦਾ ਮੇਰੀ ਸ਼ੋਭਾ ਕਰੋ। ਜੇ ਮੰਨ ਲਓ ਅਸੀਂ ਸਾਰੇ ਕਹਿੰਦੇ ਅਸੀਂ ਪਰਮਾਤਮਾ ਦਾ ਚਿੰਤਨ ਨਹੀਂ ਕਰਦੇ, ਅਸੀਂ ਨਹੀਂ ਮੰਨਦੇ ਜੀ, ਚੇਤੇ ਰੱਖਿਓ ਸਾਡੇ ਨਾਮ ਮੰਨਣ ਨਾਲ ਉਹਦਾ ਕੁਛ ਵੀ ਨਹੀਂ ਵਿਗੜਨਾ। ਉਹਦੀ ਹਸਤੀ ਨੂੰ ਕੌਣ ਚੈਲੇਂਜ ਕਰ ਸਕਦਾ ਜੀ? ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਮੈਂ ਫਿਰ ਬੇਨਤੀ ਕਰਾਂਗਾ, ਜਥ ਕਥ ਰਮਣੰਗ ਸਰਬੱਤਰ ਸ਼ਰਨੰਗ ਸਰਬੱਤਰ ਜੀਣ ਹੈ। ਜਿੰਨੇ ਜੀਵ ਨੇ ਪਰਮਾਤਮਾ ਤੂੰ ਕਿਰਪਾ ਕਰਨਾ, ਤੇਰੇ 'ਚ ਇੰਨੀ ਤਾਕਤ ਅਤੇ ਤੂੰ ਸਰਬੱਤਰ ਨੂੰ ਆਪਣੀ ਸ਼ਰਨ ਵਿੱਚ ਰੱਖ ਸਕਣਾ। ਸਕਣਾ ਕੀ ਰੱਖਣਾ ਹੈ, ਮੈਂ ਉਹ ਸ਼ਬਦ ਪੜ੍ਹ ਦੇਣਾ। ਰੇਚਿਤ ਚੇਤਸ ਕੀ ਨਾ ਦਿਆਲ ਦਮੋਦਰ ਬਿਬੈ ਨਾ ਜਾਨਸ ਕੋਈ। ਭਗਤ ਧੰਨਾ ਜੀ, ਅਤੇ ਉਹ ਭਗਤ ਜਿਹਨੇ ਸੱਚਮੁੱਚ ਹਲ ਬੰਨ੍ਹਦਿਆਂ ਰੱਬ ਨੂੰ ਪ੍ਰਗਟ ਕਰ ਲਿਆ। ਮੈਂ ਇੱਕ ਵਾਰ ਅਰਜ਼ ਕੀਤੀ, ਮੈਂ ਇੱਕ ਦੋ ਵਾਰੀ ਉਹਨਾਂ ਦੇ ਸਥਾਨ 'ਤੇ ਕਥਾ ਕਰਕੇ ਆਇਆ, ਰਾਜਸਥਾਨ ਧੁਆਨ। ਭਗਤ ਧੰਨਾ ਜੀ ਦਾ ਥਾਂ ਅਜੇ ਵੀ ਉੱਥੇ ਕਿੱਕਰ ਖਲੋਤੇ ਆ ਜੀ, ਇੱਕ ਖੂਹ ਹੈ। ਚਲੋ ਗੁਰਸਿੱਖਾਂ ਨੇ ਬਹੁਤ ਸੋਹਣਾ ਸਥਾਨ ਬਣਾ ਦਿੱਤਾ ਅਤੇ ਕਈ ਵਿਘੇ ਜ਼ਮੀਨ ਅਜੇ ਵੀ ਭਗਤ ਜੀ ਦੇ ਨਾਂ 'ਤੇ ਬੋਲਦੀ ਹੈ ਜੀ, ਭਗਤ ਧੰਨਾ ਜੀ ਦੇ। ਬਹੁਤ ਦੂਰ ਜਦੋਂ ਉੱਥੇ ਜਾ ਕੇ ਵੇਖਿਆ ਸਵੇਰੇ, ਮੈਂ ਇੱਕ ਵਾਰ ਅਰਜ਼ ਕੀ ਸਵੇਰੇ ਅੰਮ੍ਰਿਤ ਵੇਲੇ ਉੱਠੇ ਇਸ਼ਨਾਨ ਪਾਨ ਕਰਕੇ ਦਿਲ ਕੀਤਾ ਚੱਲ ਮਣਾ, ਧਰਤੀ 'ਤੇ ਉਹੀ ਹੈ ਨਾ ਜਿੱਥੇ ਭਗਤ ਨੇ ਹਲ ਵਾਹਿਆ। ਉੱਥੇ ਇੱਕੋ ਹੀ ਗੱਲ ਆਈ ਕਿ ਭੋਲਾ ਭਾਉ ਗੋਬਿੰਦ ਮਿਲਾਵੇ। ਚਲਾਕੀਆਂ ਗਿਆਨਪੁਰਾ ਜਿੰਨੀਆਂ ਕੁ ਵਾਹਿਗੁਰੂ ਬਖਸ਼ ਦੇ ਆਪਾਂ ਸਟੇਜਾਂ 'ਤੇ ਕਲਾਬਾਜ਼ੀਆਂ ਖੇਡਣੀਆਂ, ਰੱਬ ਵਹਿੰਦਾ ਨਹੀਂ ਪਿਆ। ਸੱਚ ਇਹ ਵੇ ਅਗਿਆਨੀ ਨੂੰ ਗਿਆਨ ਕੋਣਾ ਬਹੁਤ ਸੌਖਾ, ਜੇ ਗਿਆਨੀ ਨੂੰ ਗਿਆਨ ਦੇਣਾ ਬਹੁਤ ਮੁਸ਼ਕਲ ਹੈ। ਉਹਦੇ ਵੱਸ ਦਾ ਰੋਗ ਨਹੀਂ, ਕਿਉਂਕਿ ਉਹਦੀ ਈਗੋ ਜਿਹੜੀ ਹੈ ਉਹ ਦੂਜੇ ਨੂੰ ਸਵੀਕਾਰਦੀ ਨਹੀਂ। ਅੱਜ ਵੀ ਮੈਂ ਕਹਿ ਰਿਹਾ ਸਾਂ, ਸੱਚ ਏ ਜਿਸ ਬੰਦੇ ਨੂੰ ਬੋਲਣ ਦਾ ਝੱਸ ਪੈ ਜਾਏ ਨਾ ਅਤੇ ਦੂਜੇ ਨੂੰ ਉਪਦੇਸ਼ ਦੇਣ ਦਾ ਝੱਸ ਪੈ ਜਾਏ, ਉਹ ਇੰਨਾ ਕੁ ਕਮਲਾ ਹੋ ਜਾਂਦਾ, ਲੰਘਦੇ ਰਾਹੀਆਂ ਨੂੰ ਵੀ ਉਪਦੇਸ਼ ਦੇਈ ਜਾਂਦਾ ਹੈ, ਕਿਉਂਕਿ ਉਹਦਾ ਗਿਆਨ ਇਸ ਢੰਗ ਦੀ ਉਹਦੀ ਬਿਰਤੀ ਬਣ ਜਾਂਦੀ। ਹੁਣ ਉਸ ਥਾਂ 'ਤੇ ਬੈਠਾ ਉਹ ਭਗਤ ਰੱਬ ਨਾਲ ਪਰਮਾਤਮਾ ਨਾਲ ਗੱਲਬਾਤ ਕਰਦਾ। ਮੈਂ ਸ਼ਬਦ ਪੜ੍ਹ ਰਿਹਾ, ਚਿਤ ਚੇਤਸ ਕੀ ਨਾ ਦਿਆਲ ਦਮੋਦਰ ਬਿਬੈ ਨਾ ਜਾਨਸ ਕੋਈ ਸ਼ਰਨ ਸਰਬੱਤਰ। ਪਰਮਾਤਮਾ ਤੂੰ ਸਾਰੇ ਜੀਵਾਂ ਨੂੰ ਆਪਣੀ ਸ਼ਰਨ 'ਚ ਰੱਖਣਾ, ਗੱਲ ਆਪਾਂ ਇਹ ਕਰ ਰਹੇ ਹਾਂ। ਬਿਬੈ ਨਾ ਜਾਨਸ ਕੋਈ ਜੇ ਧਾਵੈ ਬ੍ਰਹਿਮੰਡ ਖੰਡ ਕੋ ਕਰਤਾ ਕਰੇ ਸੁਖੋਈ। ਬਚਨ ਹੈ ਜਨਨੀ ਕੇਰੇ ਉਧਰ ਉਦਕ ਮੈਂ ਪਿੰਡ ਕੀਆ ਦਸ ਦੁਆਰਾ। ਤੂੰ ਕਿੰਨਾ ਸਮਰੱਥ ਹੈ, ਕਿੰਨੀਆਂ ਮਾਤਾਵਾਂ ਨੇ। ਮਨੁੱਖੀ ਸਰੀਰ ਦੀ ਗੱਲ ਕਰਾਂ, ਕੱਲੀ ਇਹ ਥੋੜ੍ਹਾ ਆਪਾਂ ਕਹਾਂਗੇ ਵੀ ਮਾਤਾ ਦੇ ਉਧਰ ਵੀ ਜਿਹੜਾ ਸ਼ਬਦ ਪੜ੍ਹਦੇ ਹਾਂ, ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀ ਹੈ, ਜਾਂ ਗੁਰੂ ਗੋਬਿੰਦ ਸਿੰਘ ਦਾ ਬਚਨ ਔਰ ਕੀ ਬਾਤ ਕਹਾਂ ਕਹਿ ਤੋ ਸੋ ਪੇ ਟੀ ਕੇ ਪੱਟ। ਬੀਚ ਪਚਾਵੇ ਇਕੱਲੇ ਸਿੱਖ ਬੀਬੀਆਂ ਨੂੰ ਬਚਾਉਂਦਾ ਰੱਬ। ਉੱਥੇ ਮਹਾਰਾਜ ਨੇ ਥੋੜ੍ਹਾ ਕਿਹਾ ਇੱਕ ਕਮਿਊਨਿਟੀ ਦੇ ਘਰ ਜਿਹੜੇ ਨਿਆਣੇ ਪੈਦਾ ਹੁੰਦੇ ਨੇ ਰੱਬ ਉਹਨਾਂ ਮਾਵਾਂ ਨੂੰ ਬਚਾਉਂਦਾ ਹੈ, ਉਹ ਨਹੀਂ। ਗੁਰੂ ਸਾਹਿਬ ਕਹਿੰਦੇ ਆ ਇਸ ਸੰਕੀਰਨਤਾ ਤੋਂ ਉੱਪਰ ਉੱਠ, ਤੋੜ ਇਸ ਕੰਧ ਨੂੰ ਕਿ ਇਕੱਲਾ ਮੈਂ। ਪਰਮਾਤਮਾ ਤਾਂ ਜਿੱਥੇ ਵੀ ਮਨੁੱਖ ਜਨਮ ਦਿੰਦਾ, ਨਾਸਤਕ ਦੇ ਘਰ ਵੀ ਬੱਚਾ ਪੈਦਾ ਹੁੰਦਾ। ਗੁਰੂ ਗ੍ਰੰਥ ਸਾਹਿਬ ਮੁਤਾਬਕ ਰੱਬ ਤਾਂ ਉਸ ਬੱਚੇ ਨੂੰ ਵੀ ਮਾਂ ਦੇ ਉਦਰ ਵਿੱਚ ਸੰਭਾਲਦਾ ਪਿਆ ਹੈ, ਉਹ ਸਭ ਨੂੰ ਸੰਭਾਲਦਾ। ਇੱਥੇ ਮਹਾਰਾਜ ਨੇ ਸਰਬੱਤਰ ਜੀਣਾ ਲਿਖਿਆ, ਇਹ ਥੋੜ੍ਹਾ ਲਿਖਿਆ ਵੀ ਸਿਰਫ ਭਗਤੀ ਕਰਨ ਵਾਲਿਆਂ ਨੂੰ ਸੰਭਾਲਦਾ। ਸ਼ਰਨ ਸਰਬੱਤਰ ਸ਼ਰਨੰਗ ਸਰਬੱਤਰ ਜੀਣਾ। ਮਹਾਰਾਜ ਸ਼ਬਦ ਵਰਤਿਆ ਕਿ ਜਨਨੀ ਕੇਰੇ ਉਧਰ ਉਦਕ ਮੈਂ ਪਿੰਡ ਕੀਆ ਦਸ ਦੁਆਰਾ। ਆ ਦਸ ਦਰਵਾਜ਼ਿਆਂ ਵਾਲਾ ਸਾਡਾ ਪਿੰਡ ਆ ਨਗਰ ਬਣਾ ਦਿੱਤਾ। ਦੇ ਆਹਾਰ ਅਗਨ ਮੈਂ ਰੱਖ ਐਸਾ ਖਸਮ ਹਮਾਰਾ। ਮੇਰਾ ਵਾਹਿਗੁਰੂ ਇਹੋ ਜਿਹਾ ਮੇਰਾ ਮਾਲਕ ਹੈ ਕਿ ਉੱਥੇ ਜੀਵ ਦੀ ਰੱਖਿਆ ਕਰਦਾ, ਉਹਦੀ ਸ਼ਰਨ ਵਿੱਚ ਪੈ ਨੂੰ ਸੰਭਾਲਦਾ ਹੈ। ਇਹ ਮਨੁੱਖੀ ਸ਼ਰਨ ਦੀ ਗੱਲ। ਦੂਜਾ ਬਚਨ ਹੈ ਮਹਾਰਾਜ ਦਾ, ਕੁੰਮੀ ਜਲ ਮੈਂ ਤਨ ਤਿਸ ਬਾਹਰ ਕੱਛੂ ਕੁੰਮੀ ਪਾਣੀ ਵਿੱਚ ਆਂਡੇ ਉਹਦੇ ਰੇਤੇ 'ਚ। ਦੋਨਾਂ ਦਾ ਆਪੋ ਵਿੱਚ ਸੰਪਰਕ ਕੋਈ ਸਰੀਰਕ ਤੌਰ 'ਤੇ, ਜਿਵੇਂ ਮੁਰਗੀ ਜਾਂ ਬਾਕੀ ਪੰਛੀ ਇਉਂ ਕਹਿ ਲਓ ਆਂਡਿਆਂ ਉੱਤੇ ਬਹਿੰਦੇ ਆ, ਕੱਛੂ ਕੁੰਮੀ ਆਂਡਿਆਂ ਉੱਤੇ ਥੋੜ੍ਹਾ ਬੈਠਦੀ, ਸਪਣੀ ਵੀ ਬਹਿੰਦੀ ਹੈ ਜੀ, ਪਰ ਸਪਣੀ ਆਂਡੇ 'ਤੇ ਬਹਿ ਕੇ ਜਿੱਦਣ ਨਿਆਣੇ ਜੰਮਦੀ ਉਹਨਾਂ ਨੂੰ ਖਾਂਦੀ ਹੈ। ਮਹਾਰਾਜ ਨੇ ਕਿਹਾ ਸਰਪਨ ਹੋਏ ਕਹਿ ਉਤਰੈ ਜਾਏ ਆਪਣੇ ਖਾਏ। ਇਹ ਵੈਸੇ ਇਹਦੇ ਅਰਥ ਨੇ, ਉਹ ਮਹਾਰਾਜ ਨੇ ਟੂਣੇ ਹਾਰੀਆਂ ਬੀਬੀਆਂ ਨੂੰ ਕਿਹਾ ਜੀ ਗੁੱਸਾ ਨਾ ਕਰਿਓ ਬੀਬੀਓ ਭੈਣੋ, ਜਿੰਨਾ ਕਰ ਸੰਤਾਨ ਨਹੀਂ, ਉਹ ਮਸਾਨ ਚ ਗਾਉਂਦੀਆਂ ਸਨ ਕਿ ਫਲਾਣੇ ਦਾ ਬੱਚਾ ਮਰ ਜਾਏ ਮੇਰੀ ਕੁੱਖ ਨੂੰ ਭਾਗ ਲੱਗੇ। ਗੁਰੂ ਕਹਿੰਦਾ ਨਹੀਂ, ਅਗਲਾ ਜਨਮ ਸਪਣੀ ਬਣ ਕੇ ਆਪਣੇ ਜੰਮਿਆਂ ਨੂੰ ਖੁਦ ਖਾਏਗੀ। ਇਹ ਪਾਠ ਕਦੀ ਪੜਿਓ, ਕਬੀਰ ਹਰ ਕਾ ਸਿਮਰਨ ਛੱਡ ਕੇ ਰਾਤ ਜਗਾਵਣ ਜਾਏ ਸਰਪਣ ਹੋਏ ਕਹਿ ਉਤਰੈ ਜਾਏ ਆਪਣੇ ਖਾਏ। ਪਤਾ ਕਿਉਂ ਖਾਂਦੀ? ਜਦੋਂ ਸਪਣੀ ਆਂਡਿਆਂ 'ਤੇ ਬਹਿੰਦੀ ਖੁਰਾਕ ਕੋਈ ਨਹੀਂ ਖਾਂਦੀ, ਜਿੰਨੇ ਦਿਨ ਬਹਿਣਾ ਖਾਣਾ ਕੁਛ ਨਹੀਂ, ਅਤੇ ਜਿੱਦਣ ਨਿਆਣੇ ਪੈਦਾ ਹੁੰਦੇ ਨੇ ਆਂਡੇ 'ਚੋਂ ਉਦਣ ਇੰਨੀ ਭੁੱਖ ਨਾਲ ਕਲਪ ਜਾਂਦੀ ਏ ਆਪਣੇ ਜੰਮਿਆਂ ਨੂੰ ਖਾਣ ਲੱਗ ਪੈਂਦੀ ਹੈ। ਪਰ ਮੈਂ ਬੇਨਤੀ ਕਰਾਂਗਾ, ਕੱਛੂ ਕੁੰਮੀ ਆਂਡੇ 'ਤੇ ਨਹੀਂ ਬੈਠਦੀ, ਉਹਨਾਂ ਦੋਨਾਂ ਦਾ ਸੰਬੰਧ ਕੋਈ ਨਹੀਂ, ਪਰ ਸ਼ਰਨ ਸਰਬੱਤਰ ਜੀਣੇ। ਆਂਡਾ ਰੇਤੇ 'ਚ ਪਿਆ ਮਾਂ ਕਿਤੇ, ਪਰ ਪਰਮਾਤਮਾ ਸੱਚ ਇਹ ਵੇ ਕਿ ਉਸ ਕੱਛੂ ਕੁੰਮੀ ਦੇ ਆਂਡੇ ਵਿੱਚ ਪਲਦੇ ਹੋਏ ਬੱਚੇ ਨੂੰ ਐਨਰਜੀ ਦੇ ਰਿਹਾ ਹੈ। ਕੁੰਮੀ ਜਲ ਮੈਂ ਤਨ ਤਿਸ ਬਾਹਰ ਪੰਖ ਖੀਰ ਤਿੰਨ ਨਾਹੀ, ਪੂਰਨ ਪਰਮਾਨੰਦ ਮਨੋਹਰ ਸਮਝ ਦੇਖ ਮਨ ਮਾਹੀ, ਸ਼ਰਨੰਗ ਸਰਬੱਤਰ ਜੀਣੇ ਮੇਰੇ ਮਨਾ ਸਮਝ। ਕੱਛੂ ਕੁੰਮੀ ਕਿਹੜੀ ਮਾਲਾ ਫੇਰਦੀ ਪਈ, ਉਹ ਤਾਂ ਉਹਦੇ ਬੱਚੇ ਨੂੰ ਵੀ ਸੰਭਾਲਦਾ ਪਿਆ, ਕਿਉਂਕਿ ਉਹ ਆਪਣਾ ਸੁਭਾਅ ਨਹੀਂ ਚੇਂਜ ਕਰਦਾ। ਇਸ ਤੋਂ ਅਗਲੀ ਬੇਨਤੀ ਕਿ ਗੁਰੂ ਸਾਹਿਬ ਨੇ ਜਿਹੜਾ ਤੀਸਰਾ ਬਚਨ ਕਿਹਾ ਜੀ, ਪਾਖਨ ਕੀਟ ਗੁਪਤ ਹੋਏ ਰਹਿਤਾ, ਪੱਥਰ ਦਾ ਕੀੜਾ ਬਿਲਕੁਲ ਗੁਪਤ ਦਿਸ ਨਹੀਂ ਰਿਹਾ, ਨਜ਼ਰ ਵੀ ਨਹੀਂ ਆਉਂਦਾ, ਤਾਂ ਚੋ ਮਾਰਗ ਨਾਹੀਂ। ਪਰ ਪੱਥਰ ਵਿੱਚ ਤਾਂ ਸੁਰਾਖ ਵੀ ਕੋਈ ਨਹੀਂ ਦਿਸਦਾ ਕਿ ਸੁਰਾਖ 'ਚ ਆਟਾ ਹੀ ਭਰ ਦਿਓ ਕੀੜਾ ਖਾ ਲੈ, ਚੌਲਾਂ ਦੇ ਦਾਣੇ ਪੀ ਕੇ ਪਾ ਦਿਓ ਸ਼ਹਿਦ ਉਹ ਖਾ ਲੈ, ਪੱਥਰ ਸੁਰਾਖ ਨਹੀਂ। ਪਾਖਨ ਕੀਟ ਗੁਪਤ ਹੋਏ ਰਹਿਤਾ ਤਾਂ ਚੋ ਮਾਰਗ ਨਾਹੀਂ, ਕਹਿ ਧੰਨਾ ਪੂਰਨ ਤਾਹੂ ਕੋ, ਮਾਤਰੇ ਜੀ ਡਰਾਈ ਕਮਲਿਆ ਮਣਾ। ਕਿਉਂ ਡਰਨਾ ਪਿਆ? ਉਹ ਸ਼ਰਨੰਗ ਸਰਬੱਤਰ ਜੀਣਾ, ਉਹ ਪੱਥਰ ਦੇ ਕੀੜਿਆਂ ਨੂੰ ਵੀ ਆਸਰਾ ਦਿੰਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਜ਼ਫਰਨਾਮਾ ਲਿਖਿਆ ਨਾ, ਉਹ ਹਜ਼ੂਰ ਦਾ ਦੂਜਾ ਸ਼ੇਰ ਕਦੀ ਪੜਿਓ, ਹਾਂ ਜਿਹਨਾਂ ਨੇ ਪਾਠ ਕੀਤਾ ਹੋਣਾ, ਆਮਾ ਬਖਸ਼ ਬਖਸ਼ੰਦਾ ਉਹ ਦਸਤਗੀਰ, ਸ਼ਰਨੰਗ ਸਰਬੱਤਰ ਜੀਣਾ, ਆਮਾ ਬਖਸ਼ ਬਖਸ਼ੰਦਾ ਉਹ ਦਸਤਗੀਰ, ਖਤਾ ਬਖਸ਼ ਰੋਜ਼ੀ ਦੇਹੋ ਦਿਲ ਪਜ਼ੀਰ। ਫਾਰਸੀ ਦੇ ਲਫ਼ਜ਼ ਨੇ ਜੀ, ਅਰਥ ਬੜੇ ਸੌਖੇ ਆ। ਅਮਾ ਬਖਸ਼, ਅਮਾ ਬਖਸ਼ ਦਾ ਅਰਥ ਹੈ ਸ਼ਰਨ ਪਿਆਂ ਦੀ ਲਾਜ ਰੱਖਣ ਵਾਲਿਆ, ਤੂੰ ਸ਼ਰਨ ਪਾਲਕ ਹੈ, ਜਿਹੜਾ ਤੇਰੀ ਸ਼ਰਨ ਵੀ ਜਾਂਦਾ ਤੂੰ ਸੰਭਾਲਿਆ। ਅਮਾ ਬਖਸ਼ ਬਖਸ਼ੰਦਾ, ਅਮਾ ਬਖਸ਼ ਦਾ ਅਰਥ ਸ਼ਰਨ ਬਖਸ਼ਣ ਵਾਲਾ, ਬਖਸ਼ੰਦਾ ਦਾ ਅਰਥ ਹੈ ਕਿਰਪਾ ਕਰਨ ਵਾਲਾ। ਉਹ ਦਸਤਗੀਰ, ਦਸਤਗੀਰ ਦਾ ਲਫ਼ਜ਼ੀ ਅਰਥ ਹੁੰਦਾ ਹੱਥ ਪਕੜਨ ਵਾਲਾ, ਸ਼ਰਨ ਪਿਆਂ ਨੂੰ ਰੱਖਣ ਵਾਲਿਆ, ਬਖਸ਼ਿਸ਼ ਕਰਨ ਵਾਲਿਆ, ਹੱਥ ਪਕੜ ਕੇ ਚੁੱਕਣ ਵਾਲਿਆ। ਕਹਿਣ ਲੱਗੇ ਕਿ ਤੂੰ ਸਭ 'ਤੇ ਬਖਸ਼ਿਸ਼ ਕਰਨਾ ਹੈ, ਅਮਾ ਬਖਸ਼ ਬਖਸ਼ੰਦਾ ਉਹ ਦਸਤਗੀਰ, ਖਤਾ ਬਖਸ਼ ਤੂੰ ਸਾਡੇ ਗੁਨਾਹ ਵੇਖਣਾ, ਰੋਜ਼ ਵੇਖਣਾ, ਰੋਜ਼ੀ ਦੇਖੋ ਇੰਨਾ ਸ਼ਰਨ ਪਾਲਕ। ਸੱਚਮੁੱਚ ਮੈਂ ਉਦਣ ਕਿਹਾ ਸੀ, ਮਾਂ ਬਾਪ ਵੀ ਕੁਝ ਕੁ ਦਿਨ ਬੱਚੇ ਦੇ ਗੁਨਾਹ ਵੇਖਣ, ਇੱਕ ਦਿਨ ਉਹ ਵੀ ਕਹਿੰਦੇ ਨਿਕਲ ਜਾ ਘਰੋਂ ਬਾਹਰ, ਅੱਜ ਤੋਂ ਬਾਅਦ ਨਾ ਵੜੀ। ਰੱਬ ਜੀ ਤੇਰਾ ਕੁ ਦਿਲ ਕਿੱਡਾ ਕੁ ਵੱਡਾ ਹੈ, ਤੂੰ ਖਤਾ ਬਖਸ਼, ਰੋਜ਼ ਗੁਨਾਹ ਵੇਖਣਾ ਫਿਰ ਵੀ ਬਖਸ਼ ਕੇ ਰੋਜ਼ੀ ਦੇਈ ਜਾਂਦਾ ਹੈ। ਖਤਾ ਬਖਸ਼ ਰੋਜ਼ੀ ਦੇਖੋ, ਦਿਲ ਪਜ਼ੀਰ ਤੂੰ ਦਿਲ ਨੂੰ ਪਿਆਰਾ ਲੱਗਣਾ। ਇੱਥੇ ਇੱਕ ਹੋਰ ਬੇਨਤੀ ਆਪ ਜੀ ਨੂੰ ਕਰਦੇ ਹਾਂ, ਅਸੀਂ ਬੜਾ ਡਰਾ ਦਿੰਦੇ ਹਾਂ ਬੰਦਿਆਂ ਨੂੰ, ਯਾਦ ਰੱਖਿਓ ਗੁਰੂ ਭੁੱਲੇ ਨੂੰ ਬਖਸ਼ਦਾ, ਬੰਦਾ ਬੰਦੇ ਭੁੱਲੇ ਨੂੰ ਕਦੀ ਨਹੀਂ ਜੇ ਬਖਸ਼ਦਾ, ਅਤੇ ਇਹਦੇ 'ਤੇ ਆਸ ਵੀ ਨਾ ਕਦੀ ਕਰਿਓ। ਅਤੇ ਜੇ ਇਹ ਗਿਣਤੀ ਕਰਾਂਗੇ ਵੀ ਇੰਨੇ ਕੁ ਲੋਕ ਮੈਨੂੰ ਬਖਸ਼ਣ ਮੇਰੇ ਹੱਕ 'ਚ ਨੇ ਕਿ ਨਹੀਂ, ਇਹ ਗਿਣਤੀ ਮਿਣਤੀ ਨਾ ਕਰਿਓ, ਰੱਬ ਬੜਾ ਬਖਸ਼ਣ ਦੇ। ਭਗਤ ਸਦਨਾ ਜੀ ਨੇ ਸ਼ਰਨ 'ਤੇ ਇੱਕ ਸ਼ਬਦ ਲਿਖਿਆ, ਉਹ ਸ਼ਬਦ ਦੀ ਜਿਹੜੀ ਆਰੰਭਤਾ ਹੈ ਉਹ ਪੁਰਾਣਿਕ ਕਹਾਣੀ ਨਾਲ ਹੁੰਦੀ ਹੈ। ਨ੍ਰਿਪ ਕੰਨਿਆ ਕਹਿ ਕਾਰਨ ਇੱਕ ਭਇਆ ਭੇਖ ਧਾਰੀ, ਕਮਾਰਤੀ ਸਵਾਰਥੀ ਵਾਕੀ ਪੈ ਸਵਾਰੀ। ਇਹ ਹੈ ਪੁਰਾਣਿਕ ਘਟਨਾ ਕਹਾਣੀ, ਕਈ ਵਾਰੀ ਹੁਣ ਇਹਨੂੰ ਸੁਣਾਉਂਦੇ ਨਹੀਂ, ਸਿੱਧੀ ਜੀ ਗੱਲ ਕਰ ਦਿੰਦੇ ਆ ਵੀ ਰਾਜੇ ਦੀ ਇਸਤਰੀ ਦੀ ਖਾਤਰ ਤੂੰ ਕਮਾਰਥੀ ਦਾ ਕੰਮ ਸਵਾਰ। ਅਗਲਾ ਪੁੱਛੇ ਵੀ ਇਹ ਰਾਜੇ ਦੀ ਇਸਤਰੀ, ਵਾਹਿਗੁਰੂ ਰਾਜੇ ਦੀ ਬੇਟੀ ਦੀ ਖਾਤਰ ਕੌਣ ਸੀ? ਅਸਲ 'ਚ ਰਾਜੇ ਦੀ ਬੇਟੀ ਨੇ ਪ੍ਰਣ ਕੀਤਾ ਮੈਂ ਵਿਸ਼ਨੂੰ ਨਾਲ ਹੀ ਸ਼ਾਦੀ ਕਰਨੀ ਹੈ। ਵਾਹਿਗੁਰੂ ਮੈਂ ਬੇਨਤੀ ਕਰਾਂਗਾ, ਇਹ ਐਵੇਂ ਜੋ ਗੁਰੂ ਸਾਹਿਬ ਨੇ ਜੇ ਅੰਕਿਤ ਕਰ ਦਿੱਤਾ, ਆਪਣੀ ਮਰਜ਼ੀ ਨਾਲ ਉਹਨਾਂ ਘਟਨਾਵਾਂ ਨੂੰ ਅੱਖਾਂ ਤੋਂ ਲੈਣਾ ਕਰੀਏ। जे गुरु साहब मत्था टेक दिता गुरु गोबिंद सिंह ने गुरु अर्जुन देव ने आप छेती संगत स्नान भी तैयार नहीं होंगे क्योंकि दूजी कम्यूनिटी जुड़ी घटना है ना। उन्हें कहा भी मैं वो शादी करनी, एक लंपट बंदा, कामी बंदा, स्वार्थी बंदा, गंदी बिरती ते सुरती वाला बंदा, उन्हें पता लग गया, उन्हें भेक कर लिया, पखंड कर लिया जी, मैं अवतार हाँ। वो बच्ची भी प्रभावित हो गई, विआह हो गया, उस राजे ते दूजे राजे ने हमला कर दिता। और राजा बेफिक्र कहिंदा मेरा जवाई विष्णु मैनू कहड़ा हैरान वाला है, हुण उस पखंडी सच है। उस परपंची ने जदों मुसीबत आई उन्हें कहा भी कर मेरी मदद, तू समर्थ है। कहिंदे ने वो पखंडी जेड़ा कामी सी स्वार्थी सी उन्हें रब नू खोका दे के क्या परमात्मा भेख मैं तेरे नां ते कर बैठा हाँ, मैं झूठा ते कपटी अत दा कामी आ, हुण एक काम करी अपने नाम की लाज रख ले। मैं कहना एड्डी वड्डी गल भगत जी ने कही, क्योंकि उन्होंने समाज ने कहा सदना जी कसाई सन तेनू नहीं रब ने बख्शना। उन्हें फिर एक तरला मारिया, परमात्मा मैंने एक गल दस, जे एक राजे की बच्ची की खातर कामी बंदा स्वार्थी बंदा पे कर दे, तू कृपा करके उस कामार्थी की भी पत रख लैना। मैं तो बाहवा खड़िया करके मानना पाया मैं गलती की, मैनू शरण च नहीं रखेगा। वो शरण च रखता है। गुरु साहब का वचन है, नृप कन्या का कारण है एक भया भेक धारी, काम आरती स्वार्थी वाकी पै सवारी पै दर, ते तू ओदी इज्जत बचा दिती। तब गुण कहा जगत गुरा जो कर्म ना नास है, जे तेरी शरण भी जाके भी भैड़े कर्मां दा नास नहीं होना। तब गुण कहा जगत गुरा जो कर्म ना नास है, सिंह शरण कत जाइए जो जंबुक, जंबुक दा अर्थ हुंदा गिद्दड़। जे शेर दी शरण च खलो के भी लोग कहन बच के रही गिद्दड़ ना वढ जाए, कहिंदे फिर शेर दा मतलब की होया। मैनूं लगदा वी सिद्धियां जिहां गल्लां रब ना कीतियां, ज्ञानियां वाल नहीं कीतियां, पदत पावन कृपा निधान भगत वच जे आपां वरतने आ, दीना बंधु किन्ने शब्द वरतने आ, उहने सिद्धी जी गल कही, कहिंदा मैं कर्म माड़े कीते पर मैनूं इक गल दी समझ नहीं पैंदी, तू शेर खैं कीते हो कर्म गिद्दड़ ने, जे तेरे नाम दी शरण विच शेर दी शरण विच जा के कर्म गिदड़ा तो डरना है, फिर तेरे नाम का फायदा की। दूजा वचन, पानी की खातर तरसना, सहकना मैनू पपी आवा पानी मिल जाए, एक बूंद, सिर्फ एक बूंद ले, जे मरण तो बाद तू मोले तार बारिश करानी है कराई, जे मेरे फायदा की, मैनू तो जिंदे नू स्पष्ट कर। ते कई बार सोचना दी भगत जन महापुरखा ने बड़े सीधे शब्द वरते, कहिंदे ने एक बूंद जल कारण है चातुर्क दिख पावै, प्राण गए सागर मिले फुन काम ना आवै, प्राण जो थाके थिर नहीं कैसे बरमाऊं, बोड मुवे नौका मिले कहो काहे चढ़ाऊं, मैं नाहीं कछ हो नहीं किछ आए ना मोरा, मैनू पता है तू शरण परियां दी रखना, अवसर लज्जा राख लियो सदना जन तौरा, बेनती है जी प्रभु सर्वत्र रमणग है पहली गल। दूसरी मर्ज कीती, ओ शरण पालक है ते ए नहीं आस रखदा मैं तेनू दे रहा तू की बदले दे देंगा। गुरु गोबिंद सिंह दा ओ बचन अकाल उस्ताद दा, काम ना क्रोध ना लोभ ना रोग, काम ना क्रोध ना लोभ ना मोह ना रोग ना सोग ना भोग ना पैख है। ए कोई है उहदे अंदर जिहदे च लोभ होवेगा उही कहेगा ते बदले की देंगा, जिहदे च मोह होवेगा उही पकड़ रखेगा। काम दर ते लफ्ज कामना है जी, कामना क्रोध ना लोभ ना मोह ना रोग ना सोग ना भोग ना पैख है। देह विहीन अपना शरीर कोई नहीं, स्नेह सबोतन सारे शरीरां नू प्यार प्या करदा है। शरण सर्वत्र जी हने महाराज कहें, देह विहीन स्नेह सबोतन नेह बिरकत अगे अच्छे हैं, अपना घर कोई नहीं ते जीवां दे घर प्या बनांदा है, उन्हें नाश नहीं कदी होना। नेह बिरकत अगे अच्छे हैं, जान को देत जानकारा विद्वानां नू भी देना है प्यारे, अज्ञानियां नू भी सांभदा पिया है। जान को जेत अजान को देत, जमीन को देत जमान को दे है, काहे को डोलत है हाँ नहीं इत्थे विश्राम लाना है, काहे को डोलत है तू क्यों डोल रहे हैं, तुमरी सुध सुंदर श्री पद्मा पत लेख है, तुमरी सुध दा अर्थ खबर तेरी खबर परमात्मा क्यों नहीं लेगा, क्योंकि उन्हों कोई दुनिया दा तमा है ही नहीं। ਸਤਿਗੁਰੂ ਕਹਿੰਦੇ ਨੇ ਉਹ ਸ਼ਰਨ ਪਰੇ ਦੀ ਰੱਖਦਾ ਹੈ। ਫਿਰ ਬੇਨਤੀ ਕਰਾਂਗਾ, ਜਥ ਕਥ ਰਮਣੰਗ, ਜਿੱਥੇ ਕਿੱਥੇ ਵੇਖਣਾ ਪਰਮਾਤਮਾ ਤੂੰ ਰਮਿਆ ਹੈ। ਦੂਸਰਾ ਸੀ ਬਚਨ ਲਿਆ ਸ਼ਰਨ, ਸਰਬੱਤਰ ਜੀਵਨ ਹੈ, ਜਿੰਨੇ ਵੀ ਜੀਵ ਨੇ ਸਾਰੇ ਜੀਵਾਂ ਨੂੰ ਤੂੰ ਸਹਾਰਾ ਦੇਣ ਵਾਲਾ ਹੈ, ਸਭ ਨੂੰ ਆਸਰਾ ਦੇਣਾ ਹੈ। ਤੀਸਰਾ ਬਚਨ ਮਹਾਰਾਜ ਕਰਦੇ ਆ ਕਿ ਭਾਈ ਸੱਜਣਾ ਕਿ ਤਥ, ਤਥ ਦਾ ਅਰਥ ਹੈ ਉਸ ਨਾਲ, ਤਿਸ ਨਾਲ ਲੱਗਣੰਗ ਪ੍ਰੇਮ ਨਾਨਕ। ਪੋਥੀ 'ਤੇ ਇੱਥੇ ਵਿਸ਼ਰਾਮ ਦਿੱਤਾ ਹੋਇਆ ਜੀ, ਤਥ ਲੱਗਣੰਗ ਪ੍ਰੇਮ ਨਾਨਕ। ਧੰਨ ਗੁਰੂ ਅਰਜਨ ਸਾਹਿਬ ਬਚਨ ਕਰਦੇ ਆ ਐਸੇ ਦੀਨ ਦਿਆਲ ਰੱਬ ਨਾਲ ਪ੍ਰੇਮ ਕਦੋਂ ਲੱਗਦਾ ਹੈ, ਤਾਂ ਲੱਗੇਗਾ ਜੀ ਕਿਵੇਂ। ਮਹਾਰਾਜ ਕਹਿੰਦੇ ਨੇ ਪ੍ਰਸਾਦੰਗ ਗੁਰ ਦਰਸ਼ਨੇ, ਪ੍ਰਸਾਦੰਗ ਦਾ ਅਸੀਂ ਰੋਜ਼ ਅਰਥ ਕਰਨੇ ਆ, ਪ੍ਰਸਾਦ ਦਾ ਅਰਥ ਕਿਰਪਾ, ਗੁਰ ਦਰਸ਼ਨੇ ਉਸ ਰੱਬ ਨਾਲ, ਉਸ ਸ਼ਰਨ ਸੂਰੇ ਨਾਲ ਮੁਹੱਬਤ ਤਾਂ ਲੱਗੇ ਜੀ ਜੇ ਗੁਰ ਪ੍ਰਸਾਦ ਹੋਵੇਗੀ ਤਾਂ, ਜੇ ਗੁਰੂ ਕਿਰਪਾ ਕਰੇਗਾ ਉਹਦੇ ਨਾਲ ਪਿਆਰ ਬਣੇਗਾ, ਉਸ ਗੁਰੂ ਕਿਰਪਾ ਤੋਂ ਬਿਨਾਂ ਪਿਆਰ ਕਿਵੇਂ ਬਣੇਗਾ। ਤਾਂ ਹੀ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਮਨ ਸੁੱਕਾ ਜਿਹਾ ਹੁੰਦਾ ਜੀ, ਕਠੋਰ ਜਿਹਾ, ਆਲਸ ਜਿਹਾ ਮਾਰਦਾ। ਜਦੋਂ ਨਿਰੰਤਰ ਬਾਣੀ ਪੜ੍ਹਨੀ ਸ਼ੁਰੂ ਕਰ ਦਿੰਦੇ ਹਾਂ ਨਾ, ਫਿਰ ਸ਼ਬਦ ਸਾਡੇ ਅੰਦਰ ਦੇ ਖਰਵੇਪਨ ਨੂੰ ਲਾਹ ਕੇ ਅੰਦਰੋਂ ਬਿਰਹ ਪੈਦਾ ਕਰਦਾ। ਜਿਹੜਾ ਬੰਦਾ ਦੁਨੀਆਂ ਦੀ ਖਾਤਰ ਰੋਂਦਾ ਸੱਚਮੁੱਚ ਬਾਣੀ ਪੜ੍ਹਦਿਆਂ ਰੱਬ ਦੀ ਖਾਤਰ ਬਿਰਹ 'ਚ ਰੋਂਦਾ ਹੈ, ਇਹ ਪ੍ਰੇਮ ਗੁਰੂ ਲਾਉਂਦਾ ਹੈ। ਮਹਾਰਾਜ ਸ਼ਬਦ ਵਰਤਿਆ ਜੀ, ਤਥ ਲੱਗਣ ਪ੍ਰੇਮ ਨਾਨਕ, ਉਹਦੇ ਨਾਲ ਪ੍ਰੇਮ ਤਾਂ ਲੱਗੇਗਾ ਜੇ ਗੁਰੂ ਕਿਰਪਾ ਕਰੇ। ਤਾਂ ਹੀ ਸਾਹਿਬ ਨੇ ਸ਼ਬਦ ਵਰਤਿਆ, ਕਹਿਣ ਲੱਗੇ ਕਿ ਪਰਮਾਤਮਾ ਅੰਦਰ ਸੱਚਾ ਨੇਹੋਂ ਲਾਇਆ ਪ੍ਰੀਤਮ ਆਪਣੇ। ਇਹਦੇ ਅਰਥ, ਚਲੋ ਇਹ ਤਾਂ ਸਭ ਨੂੰ ਚੇਤੇ ਵੀ ਸ਼ਬਦ, ਮੇਰੇ ਅੰਦਰ ਸੱਚੇ ਪਿਆਰੇ ਮਹਿਬੂਬ ਦਾ ਪ੍ਰੇਮ ਲਾ ਦਿੱਤਾ, ਪ੍ਰੀਤਮ ਦਾ ਪਿਆਰ ਲਾਇਆ। ਪਰ ਪਤਾ ਕਿਵੇਂ ਲਾਇਆ ਜੀ, ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮ ਆਪਣੇ, ਤਨ ਮਨ ਹੋਏ ਨਿਖਾਲ, ਜਾ ਗੁਰ ਦੇਖਾਂ ਸਾਹਮਣੇ, ਮੇਰਾ ਗੁਰੂ ਸਾਹਮਣੇ ਬੈਠਾ, ਉਹਨੇ ਕਿਰਪਾ ਕੀਤੀ, ਮੈਨੂੰ ਪਿਆਰੇ ਵਾਹਿਗੁਰੂ ਜੀ ਦਾ ਪਿਆਰ ਪਾ ਦਿੱਤਾ, ਉਹਨੇ ਪ੍ਰੇਮ ਪੈਦਾ ਕੀਤਾ। ਇਸੇ ਨੂੰ ਗੁਰੂ ਜੀ ਨੇ ਕਿਹਾ, ਭੁੱਲੇ ਕੋ ਗੁਰ ਮਾਰਗ ਪਾਇਆ, ਅਵਰ ਤਿਆਗ ਹਰ ਭਗਤੀ ਲਾਇਆ। ਗੁਰੂ ਸੱਚਮੁੱਚ ਪਰਮਾਤਮਾ ਦਾ ਪਿਆਰ ਪਾਉਂਦੇ ਨੇ। ਇਹੀ ਸ਼ਬਦ ਸੋਈ ਰਾਗ ਦਾ ਜਿਹੜਾ ਅਸੀਂ ਪੜ੍ਹਦੇ ਹਾਂ, ਦਰਸ਼ਨ ਪਿਆਸੀ ਦਿਨਸ ਰਾਤ, ਚਿਤਵੋਂ ਆਉਂਦੀ ਨੀਤ, ਖੋਲ ਕਪਟ ਗੁਰਮੇਲੀਆ ਨਾਨਕ ਹਰ ਸੰਗ ਮੀਤ। ਸੁਣ ਯਾਰ ਹਮਾਰੇ ਸੱਜਣ, ਇੱਕ ਕਰੂੰ ਬੇਨੰਤੀਆ, ਤਿਸ ਮੋਹਨ ਲਾਲ ਪਿਆਰੇ ਹੋਂ ਫਿਰੋਂ ਖੁਜੰਤੀਆ, ਤਿਸ ਦਸ ਪਿਆਰੇ ਸਿਰ ਧਰੀ ਉਤਾਰੇ ਇੱਕ ਭੋਰੀ, ਅੱਖ ਝਮਕਣ ਜਿੰਨਾ ਹੀ। ਗੁਰੂ ਹੀ ਪਿਆਰ ਪਾਉਂਦਾ ਅਤੇ ਨਿਭਾਉਂਦਾ ਵੀ ਉਹੀ ਹੈ ਜੀ, ਲੱਗ ਜਾਏ ਅਤੇ ਨਿਭ ਜਾਏ। ਸੁਣ ਯਾਰ ਖਮਾਰੇ ਸੱਜਣੇ ਕਰੂੰ ਬੇਨੰਤੀਆ, ਤਿਸ ਮੋਹਨ ਲਾਲ ਪਿਆਰੇ ਹੋਂ ਫਿਰੋਂ ਖੁਜੰਤੀਆ, ਤਿਸ ਦਸ ਪਿਆਰੇ ਸਿਰ ਧਰੀ ਉਤਾਰੇ ਇੱਕ ਭੋਰੀ, ਦਰਸ਼ਨ ਦੀਜੈ ਨੈਣ ਖਮਾਰੇ ਪ੍ਰੈ ਰੰਗ ਰੰਗਾਰੇ, ਇੱਕ ਤਿਲਪੀ ਨਾ ਤੀਰ ਜੈ, ਪ੍ਰਭ ਸਿਉਂ ਮਨ ਲੀਨਾ, ਜਿਉਂ ਜਲ ਮੀਨਾ, ਚਾਤ੍ਰਿਕ ਜਿਵੇਂ ਤਸੰਤੀਆ, ਜਨ ਨਾਨਕ ਗੁਰਪੂਰਾ ਪਾਇਆ ਸਗਲੀ ਤਿਖਾ ਬੁਜੰਤੀਆ। ਸਾਡੇ ਤਵਾਰੀਖ 'ਚ ਬੇਅੰਤ ਉਦਾਹਰਨਾਂ ਨੇ ਜੀ, ਜਿਨ੍ਹਾਂ ਸੁੱਕਿਆਂ ਵਿੱਚ ਗੁਰੂ ਨੇ ਰਸ ਭਰ ਦਿੱਤਾ। ਮੈਂ ਹਰ ਰੋਜ਼ ਇੱਕ ਬੇਨਤੀ ਕਰ ਰਿਹਾ ਕਿ ਸਿੱਖੀ ਖੁਸ਼ਕ ਪੁਣੇ ਦਾ ਨਾਮ ਨਹੀਂ, ਗੁਰਮਤਿ ਕੇਵਲ ਆ ਬਾਹਰਮੁਖੀ ਉਗਤੀਆਂ ਜੁਗਤੀਆਂ ਨੂੰ ਰਿੜਕਣ ਦਾ ਨਾਂ ਨਹੀਂ, ਇਹ ਤਾਂ ਸੱਚਮੁੱਚ ਪ੍ਰੇਮਾ ਭਗਤੀ ਦਾ ਭੰਡਾਰਾ ਹੈ ਜੀ। ਅਤੇ ਸਤਿਗੁਰੂ ਨੇ ਜਿਹੜੇ ਸਿਰਫ ਰੱਬ ਦੇ ਨਾਂ 'ਤੇ ਦਿਮਾਗੀ ਮੰਥਨ ਕਰਦੇ ਨੇ, ਗੁਰੂ ਗੋਬਿੰਦ ਸਿੰਘ ਜੀ ਦਾ ਅਸੀਂ ਸਵਈਆ ਇਸ ਵਾਰ ਵਾਚਿਆ ਜੀ ਸੈਕਰਾਮੈਂਟੋ, ਉੱਥੇ ਮੈਂ ਇੱਕ ਬੇਨਤੀ ਕੀਤੀ ਕਿ ਜਿੰਨੇ ਮਰਜ਼ੀ ਦਿਮਾਗੀ ਮੰਥਨ ਕਰਨ, ਈਵਨ ਕਿ ਰੱਬ ਦੇ ਨਾਂ 'ਤੇ ਵੀ ਸੈਮੀਨਾਰ ਕਰੋ, ਕਿਤਾਬਾਂ ਲਿਖੀ, ਜੋ ਜੇ ਅੰਦਰ ਪ੍ਰੇਮ ਪੈਦਾ ਨਹੀਂ ਹੋਇਆ ਉਹਦੀ ਕੀਮਤ ਰੱਤੀ ਜਿੰਨੀ ਪੈਣੀ ਹੈ। ਆ ਮਹਾਰਾਜ ਦਾ ਸਵਈਆ, ਸਰਾਵਕ ਸੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ, ਸਰਾਵਕ ਸੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ, ਸੂਰ ਸੁਰਾਰਦਨ ਸ਼ੁੱਧ ਸੁਧਾਦਕ ਸੰਤ ਸਮੂਹ, ਅਨੇਕ ਮਤੀ ਕੇ ਸਾਰੇ ਦੇਸ਼ ਕੋ ਦੇਖ ਰਹੋ ਮਤ, ਕਹੋ ਨਾ ਦੇਖਿਤ ਪ੍ਰਾਣ ਪਤੀ ਕੇ, ਸ੍ਰੀ ਭਗਵਾਨ ਕੀ ਪਾਏ ਕਿਰਪਾ। ਪਾਠ ਉੱਤੇ ਕਿਰਪਾ ਨਹੀਂ ਕਿਰਪਾ ਹੈ, ਪੈਰ ਚਰਾਰਾ ਹੈ, श्री भगवान की पाए कृपा हूं ते एक रति बिन एक रति के, एक रति बिन एक रति के। भावे यदि व्याख्या बड़ी डिटेल नाल मेरा ख्याल डेढ़ घंटा दो घंटे की सी, पर मैं बेनती करांगा आ गिन लो सारे ये निंदिया चल जायो। प्रेम तो गुरु पैदा करता है जी, सतगुरु ही सुक्या नू खरिया करता है। प्रोफेसर पूरन सिंह कहिंदा सी ओ रब दी प्रीत सदा बसंती, रब दी प्रीत ठंडिया हवावां, परमात्मा दी प्रीत ओ अदृष्ट खिच है जड़ी करोड़ा जन्मां दे सुके होए नू नाम दे नाल भरपूर कर देंदी है। उस प्रीत दी कीमत कोई पा सकता है जी। हुण ये सवैया श्रावक शुद्ध समूह सिधान के अर्थ बड़े सौखे ने, बोधी भिक्षु ते जैनी सरेवड़े अपने आप नू पवित्र कहण वाले अमृत पीण वाले अनेकां बंदे, महाराज कहिंदे जोगी देखे जति देखे, पर यह गल सच है कि परमात्मा नू मुहब्बत करन तो बिना एक रति बिन एक रति के, जे रब च नहीं प्रेम च नहीं रते तो साडे करमां दी कीमत रति जिन्नी पैणी है। गुरु घर प्रेमियां दा घर है, सुक्का नहीं है। मैनू याद है कि जेडे श्री हरगोबिंदपुर साहब गए होणगे ना, उत्थे जिथे सतगुरु का स्थान है श्री हरगोबिंदपुर, उत्थे सैयद जानी शाह का स्थान भी है। ये मुसलमान होया जी, ते इहनू थोड़ी जी चिंग लग गई रब नूं पाण दी, ते पुछे इक हरक तो मैं किवें पा सकना। एक मुसलमान होया ए सैयद ख्वाजा कश्मीरी उहनू कहिंदे सन, ये जदों विरह होया बेचारा तुरिया सारियां थावां ते पुछे भी कोई मैनू रब नाल, ते उंज वैसे मैं बेनती करां जदों भी वाहगुरु किसी अंदर चिंग लांदा है वो सच्ची मुची तरला मारदा, कोई है जिहड़ा मैनू मिला दे जिहनू मैं पुकारना पिया। मेरो सुंदर कहो मिले कित गली, हर के संत बतावो मार्गम पीछे लाग चली। कोई रस्ता दसे कोई आन मिलावे, ये कले एवें थोड़ा कविता थोड़ा रची, ये अवस्थावां ने। कोई आन मिलावे मेरा प्रीतम प्यारा हो तिस पै आप विचाई, दर्शन खर देखन कहताई, किरपा करे ता सतगुरु मिले खर हर नाम त्याई। वो ख्वाजा कश्मीरी कोल गया सैयद जानी शाह, ओनू पुछदा भी मैं अल्लाह रब नू मुहब्बत करना पर मेरा अंदर सुक्या रहिंदा। ते ख्वाजा कश्मीरी जेड़ा है इहनू गुरु हरगोबिंद साहब दे दर तो बख्शीश मिल चुकी सी। उहने कहा एवें थां थां ते छप्पड़ां ते ना टुब्बियां मारदा फिर आ तेनू मान सरोवर दी दस पां, गुरु नानक साहब दे तख्त दे वारख दो कृपाना पाण वाला, सीस ते कलगी लाण वाला, तख्तां ते संतान पुत्रां विच बहण वाला गुरु हरगोबिंद साहब दे चरण पकड़ लै। वो कहिंदा दो कृपाना वाला, ये चला गया जी महाराज को, ते सतगुरु कोल जदों गया हुण अंदर तां बन चुका सी, इहदे अंदर इन्ना बिरहा उठिया। इहदा नाम सी जानी, साडे इतिहासकार कहिंदे ने इह गुरदेव दे चरणां च डिग्गिया ते इक्को गल कहिंदा बाबा जानी को जानी से मिला दो। इहदा जानी दा अर्थ प्यारा ना, कि जानी को जानी से मिला दो। महाराज गुरु हरगोबिंद साहब ने कोई ध्यान नहीं दिता, इन्हें फिर तरला मारिया पर बह गया जी महाराज दे बूहे ते। इक्को शब्द जदों किसे सिंह ने लंघना सिख ने लंघना जानी को जानी से मिला दो। महाराज नूं सिखां कहना महाराज वो रोज बोलदा पिया, सतगुरु कहिंदे उहदे अगे कंध चुण दिओ जे रौला पाउंदा है तां, अगे मतलब उहदे उह बैठा ते अगे कंध बना दित्ती, कंध दे ओले भी बोली जा जानी को जानी से मिला दो। किन्ने दिन लंघ है, क्योंकि बिरहा दा शब्द गा लेना बिरहा दी कथा कर लेनी गुरमुखो बड़ी सौखी। जे मैं एक दिन कहा सी गुरबाणी च एक शब्द वरत्या उमर थल, जिन्हों आपां ट्यूमर कहने आ, जिहदे सिर च ट्यूमर हो जाए उहनूं पुछो चीज की है, दूजा दा कहिंदा रात सौण नहीं देंदा मैनूं। बिरहा तां इक ट्यूमर दी तरह है, जिन्हां अंदर उमर थल सही जानन सूलियां, जिन्हां अंदर उह चीज है, बाकी वास्ते तां इह कहणा एवें जी आ जानी को जानी को मिला दे कथा करदा रहा। ਇਹ ਸਮੱਸਿਆ ਸੋਕਤ ਜਾਣੈ ਪੀਰ ਪਰਾਈ ਜਾ ਕੈ ਅੰਤਰ ਦਰਦ ਨਾ ਪਾਈ ਸ਼ਹਿ ਕੀ ਸਾਰ ਸੁਹਾਗਨ ਜਾਣੈ ਉਹਨੇ ਇੱਕੋ ਸ਼ਬਦ ਕਿਹਾ ਜਾਨੀ ਕੋ ਜਾਨੀ ਸੋ ਮਿਲਾ ਦੋ ਬੜੇ ਤਰਲੇ ਕੀਤੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੇ ਘੋੜੇ ਦੀਆਂ ਸੁੰਮਾਂ ਮਰਵਾਈਆਂ ਕਹਿੰਦੇ ਚਲਾ ਜਾ ਇੱਥੋਂ ਕਹਿੰਦਾ ਨਹੀਂ ਬਾਬਾ ਮੈਂ ਤੇਰੇ ਦਰ 'ਤੇ ਆਇਆ ਆਸ ਕਰਕੇ ਇਹ ਚੇਤੇ ਰੱਖਿਓ ਮੁਰਸ਼ਦ ਦੀ ਮਰਜ਼ੀ ਉਹਨੇ ਪਰਚਾ ਕਿਹੋ ਜਿਹਾ ਪਾਉਣਾ ਹੈ ਸਾਡਾ ਸਿਲੇਬਸ ਨਹੀਂ ਸਿਲੇਬਸ ਉਹਦਾ ਚੱਲੇਗਾ ਕਦੀ ਚਿੱਕੜ 'ਚੋਂ ਕੌਲੇ ਕਢਾਉਂਦਾ ਹੈ ਕਦੀ ਥੜੇ ਬਣਵਾਉਂਦਾ ਹੈ ਕਦੀ ਲਾਹੌਰ ਭੇਜ ਦਿੰਦਾ ਹੈ ਅਤੇ ਕਦੀ ਅਨੰਦਪੁਰ ਦੀ ਪਹਾੜੀ 'ਤੇ ਖਲੋ ਕੇ ਕਹਿੰਦਾ ਕੋਈ ਹੈ ਸਿੱਖ ਆ ਬੇਟਾ ਜੋ ਸੀਸ ਕਰੇ ਬੇਟਾ ਇਹ ਤਾਂ ਉਹਦੀ ਮਰਜ਼ੀ ਹੈ ਨਾ ਅਸੀਂ ਕੌਣ ਆ ਸਿਲੇਬਸ ਬਣਾਉਣ ਵਾਲੇ ਅਤੇ ਅਸੀਂ ਸਿਲੇਬਸ ਬਣਾ ਕੇ ਗੁਰੂ ਨੂੰ ਦੱਸਣ ਲੱਗੇ ਹਾਂ ਆਹ ਕਰੀ ਤੂੰ ਨਹੀਂ ਨਹੀਂ ਉਹਦੀ ਮਰਜ਼ੀ ਹੈ ਉਹਨੇ ਸ਼ਬਦ ਕਿਹਾ ਮੈਨੂੰ ਮਿਲਾਓ ਸਤਿਗੁਰੂ ਜਦੋਂ ਲੰਘੇ ਉਹਨੇ ਫਿਰ ਤਰਲਾ ਮਾਰਿਆ ਬਾਬਾ ਜਾਨੀ ਕੋ ਜਾਨੀ ਸੇ ਮਿਲਾ ਦਿਓ ਗੁਰੂ ਨੇ ਕਿਹਾ ਨੇੜੇ ਹਰਗੋਬਿੰਦਪੁਰ ਸਾਹਿਬ ਦੇ ਨੇੜੇ ਦਰਿਆ ਹੈ ਜੀ ਸਤਲੁਜ ਮਹਾਰਾਜ ਨੇ ਕਿਹਾ ਜਾ ਦਰਿਆ 'ਚ ਡੁੱਬ ਮਰ ਜੇ ਰੱਬ ਨੂੰ ਮਿਲਣਾ ਚਾਹੁੰਦਾ ਤਾਂ ਉਹਨੇ ਕਿਹਾ ਬਸ ਇਹਦੀ ਤਾਂ ਇੰਤਜ਼ਾਰ ਸੀ ਉਹ ਲੋਕਾਂ ਕਿਹਾ ਤੂੰ ਰੱਬ ਨੂੰ ਮਿਲਣਾ ਕਹਿੰਦਾ ਰੱਬ ਕੌਣ ਕਹਿ ਕੀ ਕਹਿ ਮੈਨੂੰ ਕੁਛ ਪਤਾ ਨਹੀਂ ਜਿਹਦੇ ਮੂੰਹ ਵੱਲ ਮੈਂ ਬਚਨ ਸੁਣਨਾ ਆ ਜੇ ਮੈਨੂੰ ਡੁੱਬ ਮਰੋ ਕਹਿ ਤੇ ਇਹਦੇ ਡੁੱਬ ਮਰਨ ਵਿੱਚ ਵੀ ਰੱਬ ਮਿਲੇਗਾ ਉਹ ਦੌੜ ਪਿਆ ਜੀ ਉਹਨੇ ਛੱਡਿਆ ਵਾ ਨੱਚਦਾ ਜਾਏ ਕਹਿੰਦਾ ਸ਼ੁਕਰ ਰੱਬ ਦਾ ਕਿ ਮੈਨੂੰ ਮਿਲਣ ਵਾਲੇ ਮੇਰੇ ਮੁਰਸ਼ਦ ਨੇ ਕਹਿ ਤਾ ਡੁੱਬ ਮਰ ਮਹਾਰਾਜ ਨੇ ਪਿੱਛੋਂ ਫੜ ਲਿਆਂਦਾ ਜਦੋਂ ਚਰਨਾਂ 'ਚ ਡਿੱਗਿਆ ਬਸ ਸਿਰ 'ਤੇ ਹੱਥ ਰੱਖਿਆ ਆਗਮ ਨਿਗਮ ਦੀ ਸੋਝੀ ਹੋ ਗਈ ਮੈਂ ਇੱਕ ਬੇਨਤੀ ਕਰਾਂਗਾ ਇਹ ਪ੍ਰੇਮ ਗੁਰੂ ਦੀ ਕਿਰਪਾ ਨਾਲ ਲੱਗਦਾ ਹੈ ਪ੍ਰੇਮ ਦੀਆਂ ਗੱਲਾਂ ਨਾਲ ਪ੍ਰੇਮ ਥੋੜ੍ਹਾ ਲੱਗਦਾ ਹੁੰਦਾ ਇਸ਼ਕ ਤਾਂ ਰੱਬ ਦੀ ਦਾਤ ਹੁੰਦੀ ਹੈ ਪਰ ਮੈਂ ਬੇਨਤੀ ਕਰਾਂ ਇਸ਼ਕ ਮਜਾਜੀ ਨਹੀਂ ਇਸ਼ਕ ਹਕੀਕੀ ਜਦੋਂ ਕਿਸੇ ਨੂੰ ਰੱਬ ਬਖਸ਼ਦਾ ਉਹ ਫਿਰ ਇਹੀ ਤਰਲੇ ਮਾਰਦਾ ਕਿ ਰਹਿਣ ਬਬੀਹਾ ਬੋਲਿਓ ਮੇਰੀ ਮਾਈ ਗੁਰੂ ਨਾਨਕ ਸਾਹਿਬ ਰਾਤ ਨੂੰ ਪਪੀਹਾ ਬੋਲਿਆ ਅਤੇ ਮਾਂ ਨੇ ਕਿਹਾ ਪੁੱਤ ਹੁਣ ਤਾਂ ਚੁੱਪ ਕਰ ਕਹਿੰਦੇ ਨੇ ਮਾਂ ਆਹ ਕਿਹੜਾ ਸੌਂ ਗਿਆ ਜਿਹੜਾ ਬਨੇਰੇ ਉੱਤੇ ਬੈਠਾ ਹੈ ਇਹ ਵੀ ਅੱਧੀ ਰਾਤ ਨੂੰ ਪੁਕਾਰਦਾ ਗੁਰੂ ਬਖਸ਼ਿਸ਼ ਕਰੇ ਇਸ ਸਲੋਕ ਦੇ ਥੋੜ੍ਹੇ ਜਿਹੇ ਅਰਥ ਮੈਂ ਫਿਰ ਕਰ ਦੇਣਾ ਜਥ ਕਤ ਰਮਣੰਗ ਸ਼ਰਣੰਗ ਸਰਬੱਤਰ ਜੀਅਣੈ ਤੂੰ ਸਾਰੀਆਂ ਥਾਵਾਂ 'ਤੇ ਰਮਿਆ ਹੈ ਸਾਰੇ ਜੀਵਾਂ ਨੂੰ ਆਪਣੀ ਸ਼ਰਨ 'ਚ ਰੱਖਣਾ ਅਤੇ ਮਹਾਰਾਜ ਕਹਿੰਦੇ ਨੇ ਤੱਥ ਲੱਗਣੰਗ ਪ੍ਰੇਮ ਨਾਨਕ ਉਹਦੇ ਨਾਲ ਪ੍ਰੇਮ ਕਦੋਂ ਲੱਗੇਗਾ ਕਿਵੇਂ ਲੱਗੇਗਾ ਸਤਿਗੁਰੂ ਕਹਿੰਦੇ ਨੇ ਪ੍ਰਸਾਦੰ ਗੁਰ ਦਰਸ਼ਨ ਹੈ ਜਦੋਂ ਵਾਹਿਗੁਰੂ ਜੀ ਦੀ ਬਖਸ਼ ਗੁਰੂ ਮਿਲੇ ਗੁਰੂ ਦੇ ਦਰਸ਼ਨ ਉਹਦੀ ਕਿਰਪਾ ਇੰਨੀਆਂ ਕੁ ਬੇਨਤੀਆਂ ਸਵੀਕਾਰ ਕਰਿਓ ਮੈਨੂੰ ਦਿੱਤਾ ਹੋਇਆ ਸਮਾਂ ਸਮਾਪਤਕ ਹੈ ਮੇਰੀ ਮਜਬੂਰੀ ਸੀ ਜੀ ਮੈਂ ਇਹ ਸਬਜੈਕਟ ਪੂਰਾ ਕਰਨਾ ਸੀ ਦੋਨਾਂ ਪਰਿਵਾਰਾਂ ਨੂੰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਬਹੁਤ ਬਖਸ਼ਿਸ਼ ਦੇਣ ਜਿਨ੍ਹਾਂ ਨੇ ਗੁਰਮੁਖਾਂ ਨੇ ਇਹ ਗੁਰਮਤਿ ਸਮਾਗਮ ਉਲੀਕੇ ਨੇ ਸਤਿਗੁਰੂ ਤਰਸ ਕਰੇ ਗ੍ਰਿਸ਼ਤ ਇੱਕ ਬੜੀ ਵੱਡੀ ਰੱਬ ਦੀ ਦਾਤ ਹੈ ਚਲੋ ਅੱਜ ਲਾਵਾਂ 'ਚ ਸਭ ਕੁਝ ਦੱਸਿਆ ਹੋਣਾ ਚਾਰ ਲਾਵਾਂ ਸਾਡੀ ਜ਼ਿੰਦਗੀ ਦੇ ਅੰਦਰ ਦੇ ਚਾਰ ਪੜਾਅ ਨੇ ਪ੍ਰਵਿਰਤੀ ਕਰਮ ਤੋਂ ਸ਼ੁਰੂ ਹੁੰਦੀ ਹੈ ਸਤਿਗੁਰੂ ਪੁਰਖ ਦਾ ਮਿਲਾਪ ਹੁੰਦਾ ਹੈ ਚਾਹ ਅਤੇ ਬੈਰਾਗ ਤੀਜੀ ਲਾਂ ਲੈ ਜਾਂਦਾ ਹੈ ਚੌਥੀ 'ਚ ਸਹਿਜ ਅਤੇ ਆਨੰਦ ਆ ਜਾਂਦਾ ਹੈ ਦੂਜੀ ਗੱਲ ਜਿੰਨੀ ਪਰਿਕਰਮਾ ਕਰਨੇ ਆ ਚਾਰੇ ਪਰਿਕਰਮਾ ਨਹੀਂ ਸਾਡੀਆਂ ਇਹ ਚਾਰ ਪਰਿਕਰਮਾ ਐਵੇਂ ਚਾਰ ਭਲਵਾਟਣੀਆਂ ਨਹੀਂ ਪਰਿਕਰਮਾ ਹਮੇਸ਼ਾ ਉਹਦੀ ਕੀਤੀ ਜਾਂਦੀ ਜਿਹੜਾ ਵੱਡਾ ਹੁੰਦਾ ਹੈ ਮੈਂ ਇੱਕ ਵਾਰ ਕਿਹਾ ਸੀ ਕਿ ਸੰਸਾਰ ਦੇ ਲਫ਼ਜ਼ੀ ਅਰਥ ਹੀ ਪਰਿਕਰਮਾ ਹੈ ਘੁੰਮਣਾ ਹੈ ਜਿਹਨੂੰ ਆਪ ਯੂਨੀਵਰਸ ਕਹਿੰਦੇ ਹੋ ਇਹਦਾ ਅਰਥ ਵੀ ਇੱਕ ਦੁਆਲੇ ਘੁੰਮਣਾ ਹੈ ਗ੍ਰੈਵਿਟੀ ਘੁੰਮਣ ਦੀ ਤਾਕਤ ਦਿੰਦੀ ਸੰਸਾਰ ਤਾਂ ਹੈ ਹੀ ਗ੍ਰੈਵਿਟੀ 'ਤੇ ਟਿਕਿਆ ਖਿੱਚ ਕਰਕੇ ਇੱਕ ਦੂਜੇ ਦੇ ਦੁਆਲੇ ਘੁੰਮਦੇ ਨੇ ਜਦੋਂ ਆਨੰਦ ਕਿਰਜ ਵੇਲੇ ਲਾਵਾਂ ਹੁੰਦੀਆਂ ਨੇ ਸੱਚ ਇਵੇਂ ਉਦੋਂ ਬੱਚੀ ਅਤੇ ਬੱਚਾ ਇੱਕੋ ਬੇਨਤੀ ਕਰਦੇ ਨੇ ਦਾਤਾ ਆਪਣੀ ਸ਼ਬਦ ਦੀ ਖਿੱਚ ਤੋਂ ਦੂਰ ਨਾ ਕਰੀ ਗ੍ਰਿਸ਼ਤ ਵਿੱਚ ਚੱਲਦੇ ਹਾਂ ਤੇਰੀ ਪਰਿਕਰਮਾ ਤੁਹਾਨੂੰ ਕਿਤੇ ਦੂਰ ਹੋ ਜਾਏਗੀ ਸਭ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਤਲ ਤੋਂ ਧੰਨਵਾਦੀ ਹਾਂ ਸਤਿਕਾਰਯੋਗ ਭਾਈ ਸਾਹਿਬ ਭਾਈ ਭਿੰਦਰਪਾਲ ਸਿੰਘ ਜੀ ਹੋਰਾਂ ਦਾ ਜਿਨ੍ਹਾਂ ਦਾ ਸਿਫਤ ਸਲਾਹ ਅਤੇ ਸਾਡੇ ਵਾਸਤੇ ਗੱਲ ਨਹੀਂ ਸਤਿਗੁਰੂ ਆਪ ਜਾਣਦੇ ਹਨ ਗਰੀਬ ਨਵਾਜ਼ ਮਿਹਰਾਂ